जिनके चोले रतड़े प्यारे कंत तिना के पास सारे बोलो जी कंत तिना के पास तन तन पाई कन्हैया सेव जी हो जिनके चोले रतड़े प्यारे कंत तिना के पास तोड़ तिना की जे मिले जी कहो नानक की अरदास।
बड़े प्यार नाल सारी संगत जोड़ो दोवें हाथ सारे गूंज भी आवाज विच फतेह बुलाओ जी वाहे गुरु जी का खालसा वाहे गुरु जी की फतेह। तन तन भाई कन्हैया जी तिना दी पावन पवित्र याद दे विच तुसी सारे जुड़े हो। मेरे तो पहला सत्कार योग पूजनीक ज्ञानी हरनाम सिंह जी बड़े प्यार विच आप जीयां नूं महापुरखां दे जीवन बारे दस रहे सन। आओ जिन्ना समा गुरमुखां वल्लों हुक्म होया है बड़े प्यार विच कृपा करो क्योंकि यह गुरु तेग बहादुर साहब ने ना जदों मनमोहन सिंह जी अनाउंसमेंट कर रहे इन्हां दी रसना ते बह के ना 50 मिनट भी कवाते ने ते 60 भी कह दो वाहिगुरु ते महाराज गुरु तेग बहादुर साहब नूं पता है कि एड्डी दूरों अमृतसरों चल के आए सिर्फ इस स्थान की चरण धूड़ी लैन ते इत्थों फिर वापसी फिरोजपुर ही जाना है। महाराज कहिंदे 50 कहणगे पर तू 60 ही ला दी कह दे वाहिगुरु है। ओ गुरु तेग हाँ गुरु तेग बहादुर साहब ने आप ही विध बनाती है ते आपां समय दे विच विच ही जिन्ना क हुक्म होया 60 मिंट आप जीयां दे सन्मुख गुरु सेवा लवे बख्शिश करे। आओ कोई रसना वांझी ना रहे सारे गूंजा पायो भाई कन्हैया जी दे प्यार विच जुड़े हो। हा पढ़े हो जी सारे
गुरमुख परे उपकारी।
एक एक पंक्ति चो तुहानू दर्शन होणगे भाई कन्हैया जी दे पढ़ियो जी।
गुरमुख परे उपकारी विरलाया बोलो जी हाँ। गुरमुख परे उपकारी विरलाया
करो।
गुरमुख परे उपकारी विरला आया ओ विरला आया
सारे नहीं बोले।
गुरमुख परे उपकारी विरला आया विरला गुरमुख सुख फल पाए, गुरमुख सुख फल पाए आप गवाया।
पढ़ो,
गुरमुख सुख फल पाए आप गवाया, वेरला आया।
बोलो,
वेरला आया, वेरला आया।
सारे कीर्तन करो
जी, वेरला गुरमुख साखी शब्दा सिख सुनाया।
पढ़ो,
गुरमुख साखी शब्दा सिख सुनाया, गुरमुख शब्द विचार सच कमाया। गुरमुख शब्द विचार सच कमाया।
पढ़ो जी, धन गुरु प्यारे, ओ मेरे ला आया,
मेरे ला आया, मेरे ला आया जी। गुरमुख परे उपकारी मेरे ला परे उपकारी मेरे ला आया, मेरे ला सच हृदय मोहे सच सच सुहाया।
पढ़ो जी,
सच हृदय मोहे सच सच सुहाया, गुरमुख जन्म सवार जगत तराया। गुरमुख जन्म सवार जगत तराया
पढ़ो
ओ मेरे लाया मेरे लाया मेरे लाया जी मेरे लाया ओ मेरे लाया मुख परे उपकारी विरलाया ओ विरलाया गुर मुख परे उपकारी विरलाया विरलाया
गुरु वाहेगुरु वाहेगुरु वाहे सारी संगत जुड़ जाओ जी
वाहेगुरु 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 वाहेगुरु
सब दी आवाज नहीं आ रही
वाहेगुरु वाहेगुरु
सब जुड़ो
वाहेगुरु 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 वाहेगुरु
जिन कर तन हर नामा परवान गणी से आए सफल तिना के काम मेरे राम हर जन के हाँ बल जाई हाँ बल जाई मेरे राम हर जन के हाँ बल जाई मेरे राम
हर जन के हाँ बल जाई
गज के बोलो
मेरे राम हर जन के
बल जाई
केसा का कर चवर टोलावा केसा का कर
चवर टोलावा
चरण तोड़ मुख लाई
पढ़ो
चरण तोड़ मुख लाई हाँ बल जाई मेरे राम हर जन के हाँ बल जाई मेरे राम
हर जन के
हाँ बल
सारे बोलिया करो
मेरे राम हर जन के चमर टुलावा चरण तोड़ मुख लई जन्म मरण दो हूँ मैं नहीं, जन परी उपकारी आए। जन्म मरण दो हूँ मैं नहीं, जन परी उपकारी आए। जीदान दे भक्ति लायन हर स्यो लैण मिलाए। सच्चा अमर सच्ची पातशाही सच्चे से तेरा ते। सच्चा सुख सच्ची वडियाई जिसके से तिन जाते। पक्खा फेरी पानी टोवा, पक्खा फेरी पानी टोवा। हर जन के पीसण पीस कमावा। नानक की प्रभु पास बेनंती, नानक की प्रभु पास बेनंती। ओ नानक की प्रभु पास बेनंती, तेरे जन देखण पावा। मेरे राम हर जन के हाँ बल जाई,
मेरे राम हर जन के हाँ बल जाई, हाँ बल जाई।
जी मेरे राम हर जन के हाँ बल जाई, हाँ बल जाई।
मेरे राम हर जन के हाँ बल जाई, हाँ बल जाई।
गुरु वह 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 पादेव गुंजा वह गुरु वह गुरु
वह गुरु वह।
कोई टला ना बोले
वाहगुरु 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 वाहगुरु
वाहगुरु वाहगुरु वाहगुरु वाहगुरु वाहगुरु
वाहगुरु वाह।
संग जी तुहाडी आवाज सुननी सब दी।
वाहगुरु 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 वाहगुरु।
गुरमुख परे उपकारी बोलो। गुरमुख परे उपकारी वेरला आया, ओ वेरला आया। सारे बोलो जी। गुरमुख
परे
उपकारी वेरला
प्यार विच सारी संगत अपनी अपनी करो रसना नु पवित्र चुकाओ सीस। धन गुरु ग्रंथ साहिब जी दे अगे कोई रसना मांझी ना रहे। एक बारी सारे प्यार नाल उच्चारण करो जी। सतनाम श्री
श्री वाहे।
ਅਗਰ ਅਜੇ ਵੀ ਕੋਈ ਰਹਿ ਗਿਆ ਬੇਨਤੀ ਮੰਨੋ ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ
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 ਸਾਡੇ ਸਿੱਖ ਪੰਥ ਦੇ ਮਹਾਨ ਪਰ ਉਪਕਾਰੀ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਕਨਈਆ ਜੀ ਕਹਦੇ ਵਾਹਿਗੁਰੂ ਹੋ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਸਾਰੇ ਧੰਨ ਗੁਰੂ ਤੇਗ ਬਹਾਦਰ ਬਾਪੂ ਜੀ ਦੇ ਅਸਥਾਨ 'ਤੇ ਇਕੱਤਰਿਤ ਹੋਏ ਹੋ। ਬੜੀ ਮਨ ਨੂੰ ਠੰਡ ਪੈ ਰਹੀ ਜਿੱਥੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਅਸਥਾਨ ਦੇ ਉੱਤੇ ਤੁਸੀਂ ਪਿਤਾ ਜੀ ਦੇ ਪ੍ਰਤੱਖ ਰੂਪ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਤੇਗ ਬਹਾਦਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਨੇ ਦਰਸ਼ਨ ਕਰ ਰਹੇ ਹੋ, ਉੱਥੇ ਦਾਸ ਦੇ ਸੱਜੇ ਹੱਥ ਸਟੇਜ ਦੇ ਉੱਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੋਂ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੀ ਕਿਰਪਾ ਕੀਤੀ ਇੱਥੇ ਦਰਸ਼ਨ ਦਿੱਤੇ, ਜਿਨ੍ਹਾਂ ਦੇ ਤੁਸੀਂ ਬਹੁਤ ਵਾਰੀ TV ਦੇ ਉੱਤੇ ਦਰਸ਼ਨ ਕੀਤੇ ਨੇ ਰਹਿਰਾ ਸਾਹਿਬ ਜੀ ਦੇ ਸਮੇਂ, ਉਹਨਾਂ ਨੇ ਵੀ ਕਿਰਪਾ ਕੀਤੀ। ਸੰਤ ਸੁਰਿੰਦਰ ਸਿੰਘ ਜੀ ਮਿੱਠੇ ਟਿਵਾਣੇ ਤੋਂ ਵੀ ਗੁਰਮੁਖ ਪਿਆਰੇ, ਹੋਰ ਵੀ ਬੜੀਆਂ ਰੂਹਾਂ, ਮੈਂ ਸਭ ਨੂੰ ਜੀ ਆਇਆਂ ਕਹਿੰਦਾ ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਦੀ ਅਸੀਸ ਦਾ ਇੱਕ ਕਿਣਕਾ ਮੇਰੇ ਗਰੀਬ ਦੀ ਝੋਲੀ 'ਚ ਪਵੇ, ਮੈਂ ਕੁਝ ਬੋਲ ਸਕਾਂ। ਗੁਰੂ ਦੀ ਤਾਬਿਆਂ ਵੀ ਸਿੰਘ ਸਾਹਿਬ ਬੜੇ ਪਿਆਰ ਵਾਲੇ, ਹਾਂਜੀ ਇੱਥੋਂ ਦੇ ਜੋ ਹੈੱਡ ਗ੍ਰੰਥੀ ਨੇ ਰਜਿੰਦਰ ਸਿੰਘ ਜੀ ਬਹੁਤ ਪਿਆਰ 'ਚ ਜੋ ਸੇਵਾ ਨਿਭਾਉਂਦੇ ਨੇ ਉਹ ਵੀ ਬੈਠੇ ਨੇ ਅਤੇ ਸਾਰੀ ਸੰਗਤ ਸਜੀ ਬੈਠੀ ਹੋ। ਅਤੇ ਇੱਕ ਵਾਰੀ ਮੇਰੀ ਬੇਨਤੀ ਹੈ, ਕਿਰਪਾ ਕਰਿਓ ਜਿਹੜੇ ਅਜੇ ਵੀ ਰਹਿ ਗਏ ਹੋਣ ਅਸੀਸ ਰੂਪ ਦੇ ਵਿੱਚ, ਤੁਸੀਂ ਦੋਵੇਂ ਹੱਥ ਸੁਰਤੀ ਨਾਲ ਮੇਰੇ ਸਿਰ 'ਤੇ ਰੱਖਦੇ ਹੋਏ ਅਸੀਸ ਰੂਪ ਦੇ ਵਿੱਚ ਇੱਕ ਵਾਰੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਘਨਈਆ ਜੀ, ਹਾ ਹਾ ਹਾ, ਜਦੋਂ ਨਾਮ ਹੀ ਲਈਏ ਨਾ ਇਹ ਪਰਉਪਕਾਰੀ ਆਤਮਾ ਦਾ ਤੇ ਅੰਦਰ ਠੰਡ ਪੈ ਜਾਂਦੀ, ਠੰਡ ਠੰਡ। ਜਨਮ ਸਿਆਲਕੋਟ ਪਿੰਡ ਸ਼ੋਧਰ ਹੈ, ਹੁਣ ਜ਼ਿਲ੍ਹਾ ਇਹ ਇਲਾਕਾ ਪਾਕਿਸਤਾਨ ਦੇ ਵਿੱਚ। ਮਾਤਾ ਸੁੰਦਰੀ ਜੀ, ਪਿਤਾ ਨੱਥੂ ਰਾਮ ਜੀ, ਤਿੰਨਾਂ ਦੇ ਗ੍ਰਹਿ ਵਿਖੇ ਇਹ ਲਾਲ ਆਇਆ। ਅਤੇ ਸੁਣਿਓ ਧਿਆਨ ਨਾਲ ਬੇਨਤੀ, ਅਤੇ ਬਚਪਨ ਦੇ ਵਿੱਚ ਹੀ ਨਾ ਜਿਵੇਂ ਆਮ ਬੱਚੇ ਖੇਡਦੇ ਨੇ ਨਾ, ਭਾਈ ਘਨਈਆ ਜੀ ਇੱਦਾਂ ਨਹੀਂ ਸੀ ਖੇਡਦੇ, ਆਮ ਬੱਚਿਆਂ ਵਰਗੀ ਰੁਟੀਨ ਨਹੀਂ ਸੀ। ਬਚਪਨ ਦੇ ਵਿੱਚ ਹੀ ਬੈਰਾਗ ਦੀ ਮੂਰਤ ਸਨ, ਬੈਰਾਗ ਵਿੱਚ ਰਹਿਣਾ, ਉਹ ਹਿਸਾਬ ਕਹਿ ਲਓ ਕਿ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮੱਧ ਸਗਲ ਤੇ ਉਦਾਸ, ਇਹ ਅਵਸਥਾ ਬਚਪਨ ਤੋਂ ਹੀ ਪ੍ਰਾਪਤ ਸੀ। ਅਤੇ ਇੱਥੋਂ ਤੱਕ ਪਿਆਰ ਵਾਲੇ ਰਾਈਟਰਾਂ ਨੇ ਲਿਖਿਆ ਕਿ ਭਾਈ ਘਨਈਆ ਜੀ ਬਚਪਨ ਦੇ ਵਿੱਚ ਹੀ ਮਹਾਂਪੁਰਸ਼ਾਂ ਦੀ ਕਮਾਈ ਵਾਲਿਆਂ ਦੀ ਸੰਗਤ ਕਰਨ ਲੱਗ ਪਏ, ਸਤ ਸੰਗਤ ਵਿੱਚ ਜਾ ਕੇ ਬਹਿਣ ਲੱਗ ਪਏ। ਕਹਿੰਦੇ ਵਾਹਿਗੁਰੂ। ਅਤੇ ਜੋ ਵੀ ਇਹਨਾਂ ਨੇ ਬਚਪਨ ਦੇ ਵਿੱਚ ਮਹਾਂਪੁਰਖਾਂ ਦੀ ਰਸਨਾ ਤੋਂ ਸੁਣਨੇ ਬਚਨ, ਸੰਗਤ ਵਿੱਚੋਂ ਬਚਨ ਸੁਣਨੇ, ਅਤੇ ਯਤਨ ਕਰਨਾ ਉਹ ਬਚਨਾਂ ਨੂੰ ਕਮਾਉਣ ਦਾ, ਬਚਪਨ ਤੋਂ ਹੀ ਇਹ ਕਿਰਪਾ ਸੀ। ਬਚਪਨ ਤੋਂ ਹੀ ਜਿਵੇਂ ਤੁਸੀਂ ਕਈ ਵਾਰੀ ਇਹ ਬਚਨ ਸੁਣਦੇ ਹੋ ਕਿ ਕਈ ਬਖਸ਼ਿਸ਼ਾਂ ਨਾਲ ਧੁਰ ਤੋਂ ਹੀ ਹੁੰਦੀਆਂ ਨੇ, ਧੁਰ ਤੋਂ ਹੀ। ਕਈ ਵਾਰੀ ਇਹ ਮਹਾਂਪੁਰਖਾਂ ਦੀ ਰਸਨਾ ਤੋਂ ਤੁਸੀਂ ਬਚਨ ਸੁਣੇ ਆ, ਜਿਵੇਂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਇਹ ਪਿਆਰ ਵਾਲੇ ਤੁਸੀਂ ਸਾਰੇ ਬੈਠੇ ਹੋ, ਇਸ ਚੀਜ਼ ਤੋਂ ਜਾਣੂ ਹੋ ਕਿ ਬਚਪਨ ਤੋਂ ਹੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 2 ਸਾਲ ਦੀ ਉਮਰ ਪਾਤਸ਼ਾਹ ਦੀ, ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ 2 ਸਾਲ ਦੀ ਉਮਰ ਦੇ ਵਿੱਚ ਹੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੰਗਤ ਨੂੰ ਬਾਣੀ ਬੋਲ ਕੇ ਸੁਣਾਉਣ ਲੱਗ ਪਏ ਸੀ। ਕਹਿੰਦੇ ਵਾਹਿਗੁਰੂ
ਵਾਹਿਗੁਰੂ,
ਬਾਣੀ ਬੋਲ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਤੇ 3 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਅਭਿਆਸੀ ਚੌਂਕੜਾ ਮਾਰਨਾ ਸ਼ੁਰੂ ਕਰਤਾ। ਇੱਕ ਤੇ ਅਸੀਂ ਜਿਵੇਂ ਆਮ ਚੌਂਕੜਾ ਮਾਰ ਕੇ ਬੈਠੇ ਇੱਦਾਂ ਨਹੀਂ, ਚੌਂਕੜਾ ਅਭਿਆਸੀ ਕੀ ਹੁੰਦਾ, ਇਧਰੋਂ ਵੀ ਪੈਰ ਉੱਪਰ ਨਜ਼ਰ ਆਵੇ ਤੇ ਉਧਰੋਂ ਵੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਦੇ ਤੁਸੀਂ ਦਰਸ਼ਨ ਕੀਤੇ ਆ, ਦੋਵੇਂ ਚਰਨ ਜਿਵੇਂ ਨਜ਼ਰ ਆਉਂਦੇ। ਅਭਿਆਸੀ ਚੌਂਕੜਾ 3 ਸਾਲ ਦੀ ਉਮਰ ਤੋਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਰਨਾ ਸ਼ੁਰੂ ਕਰ, ਇਹ ਧੁਰ ਦੀਆਂ ਬਖਸ਼ਿਸ਼ਾਂ ਹੁੰਦੀਆਂ। ਭਾਈ ਘਨਈਆ ਜੀ ਬਚਪਨ ਵਿੱਚ ਹੀ ਸਤ ਸੰਗਤ ਕਰਨੀ, ਹੈਂਜੀ ਮਹਾਂਪੁਰਖਾਂ ਦੀ ਸੇਵਾ ਕਰਨੀ, ਤੇ ਜੋ ਵੀ ਸੰਗਤ ਵਿੱਚੋਂ ਬਚਨ ਸੁਣਨ ਦੇ ਯਤਨ ਕਰਨਾ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ, ਕਹਿ ਦਿਓ ਵਾਹਿਗੁਰੂ। ਵੇਖ ਲਓ ਏਦਾਂ ਨਾ ਬੋਲੋ, ਗੱਜ ਕੇ ਬੋਲੋ ਵਾਹਿਗੁਰੂ ਵਾਹਿਗੁਰੂ। ਤੇ ਭਾਈ ਕਨਈਆ ਜੀ ਨੂੰ ਜਿਹੜਾ ਵੀ ਘਰੋਂ ਜੇਬ ਖਰਚਾ ਮਿਲਦਾ ਸੀ ਨਾ, ਸੁਣਿਓ ਅੱਜ ਉਹਨਾਂ ਦੀ ਯਾਦ ਮਨਾ ਰਹੇ, ਜੋ ਵੀ ਉਹਨਾਂ ਨੂੰ ਜੇਬ ਖਰਚਾ ਮਿਲਣਾ ਪਿਤਾ ਜੀ ਨੇ ਮਾਤਾ ਜੀ ਨੇ ਜੋ ਵੀ ਦੇਣਾ, ਤੇ ਭਾਈ ਕਨਈਆ ਜੀ ਨੇ ਪਿਆਰਿਓ ਸਾਰੇ ਦਾ ਸਾਰਾ ਆਪਣਾ ਜਿਹੜਾ ਜੇਬ ਖਰਚਾ ਉਹ ਲੋੜਵੰਦਾਂ ਵਿੱਚ ਵੰਡ ਦੇਣਾ, ਲੋੜਵੰਦਾਂ ਚ। ਤੇ ਜਦੋਂ ਘਰਦਿਆਂ ਨੂੰ ਪਤਾ ਲੱਗਣਾ ਨਾ ਇਸ ਚੀਜ਼ ਦਾ, ਤੇ ਮਾਤਾ ਪਿਤਾ ਨੇ ਇਸ ਚੀਜ਼ ਵੱਲ ਵੇਖ ਕੇ ਖੁਸ਼ ਹੋਣਾ, ਕਹਿੰਦੇ ਵਾਹਿਗੁਰੂ ਕਿ ਸਾਡਾ ਬੱਚਾ ਜੋ ਵੀ ਜੇਬ ਖਰਚਾ ਇਹਨੂੰ ਮਿਲਦਾ ਇਹ ਚੰਗੇ ਪਾਸੇ ਲੋੜਵੰਦਾਂ ਦੀ ਮਦਦ ਚ ਲਾਉਂਦਾ। ਹੈਂਜੀ, ਇਹ ਜਿੰਨੇ ਪ੍ਰੇਮੀ ਇੱਥੇ ਬੈਠੇ ਹੋ ਨਾ, ਇਹ ਧਿਆਨ ਦੇਣਾ ਸਾਰੇ, ਜੋ ਵੀ ਜੇਬ ਖਰਚਾ ਮਿਲਣਾ ਤੇ ਸਾਰਾ ਦਾ ਸਾਰਾ ਲੋੜਵੰਦਾਂ ਦੀ ਸੇਵਾ ਵਿੱਚ, ਲੋੜਵੰਦਾਂ ਦੀ ਮਦਦ ਚ ਲਾ ਦੇਣਾ। ਤੇ ਘਰੋਂ ਫਿਰ ਸਪੋਰਟ ਸੀ, ਮਾਤਾ ਪਿਤਾ ਨੇ ਸਹਿਯੋਗ ਦੇਣਾ, ਖੁਸ਼ ਹੋਣਾ, ਝਿੜਕਾਂ ਨਾ ਦੇਣੀਆਂ। ਤੁਸੀਂ ਵੀ ਆਪਣੇ ਪਰਿਵਾਰਾਂ ਦਾ ਇਹ ਸਿਸਟਮ ਬਣਾਓ, ਜੇ ਬੱਚਾ ਕਿਤੇ ਗੁਰੂ ਘਰ ਵਿੱਚ ਲੱਗਿਆ ਵੇਖੋ, ਸੇਵਾ ਸਿਮਰਨ ਵਾਲੇ ਪਾਸੇ ਲੱਗਿਆ ਵੇਖੋ, ਉਹਨੂੰ ਪਿਆਰਿਓ, ਰੋਕੋ ਨਾ, ਉਹਨੂੰ ਝਿੜਕੋ ਨਾ, ਸਗੋਂ ਖੁਸ਼ ਹੋਵੋ ਤੇ ਗੁਰੂ ਅੱਗੇ ਅਰਦਾਸ ਕਰੋ, ਦਾਤਿਆ ਸ਼ੁਕਰ ਹੈ ਤੂੰ ਮੇਰੇ ਬੱਚੇ ਨੂੰ ਇੱਧਰ ਲਾਇਆ ਹੀ, ਕਹਿੰਦੇ ਵਾਹਿਗੁਰੂ। ਸ਼ੁਕਰ ਹੈ ਮਹਾਰਾਜ ਤੂੰ ਮੇਰੇ ਬੱਚੇ ਨੂੰ ਸੇਵਾ ਤੇ ਸਿਮਰਨ ਵਾਲੇ ਪਾਸੇ ਲਾਇਆ ਹੀ। ਹੈਂਜੀ, ਕਈ ਘਰਾਂ ਚ ਮੈਂ ਵੇਖਦਾ ਉਲਟਾ ਕੰਮ ਹੁੰਦਾ, ਉਲਟਾ, ਕੋਈ ਘਰ ਦਾ ਜੀ ਨਾਮ ਜਪਣ ਲੱਗੇ ਤੇ ਕਈ ਵਾਰੀ ਘਰੋਂ ਰੁਕਾਵਟਾਂ ਪੈਂਦੀਆਂ ਨੇ, ਰੁਕਾਵਟਾਂ। ਪਰ ਇਹ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਬਚਨ ਨੇ, ਕਹਿੰਦੇ ਜੇ ਕਿਤੇ ਘਰ ਦਾ ਕੋਈ ਵੀ ਜੀ ਰੁਕਾਵਟ ਬਣੇ ਨਾ, ਉਸ ਜੀ ਨਾਲ ਵੀ ਬੰਦਾ ਨਿਭਾਈ ਜਾਵੇ ਤੇ ਆਪਣਾ ਨੇਮ ਆਪਣੀ ਰੁਟੀਨ ਵੀ ਨਾ ਤੋੜੇ, ਕਹਿੰਦੇ ਕਲਗੀਆਂ ਵਾਲੇ ਦੀ ਵਧੇਰੇ ਪ੍ਰਸੰਨਤਾ ਦਾ ਉਹ ਪਾਤਰ ਬਣ ਜਾਂਦਾ। ਕਹਿੰਦੇ ਵਾਹਿਗੁਰੂ, ਹਰ ਹਾਲ ਦੇ ਵਿੱਚ ਉਹਦੇ ਨਾਲ ਐਡਜਸਟਮੈਂਟ ਵੀ ਕਰੀ ਜਾਵੇ ਤੇ ਆਪਣੀ ਰੁਟੀਨ ਵੀ ਨਾ ਤੋੜੇ। ਹੈਂਜੀ, ਆਪਣੀ ਰੁਟੀਨ ਵੀ ਨਾ ਤੋੜੇ। ਇੱਦਾਂ ਦੇ ਕਈ ਸਰੀਰ ਮੈਂ ਵੇਖੇ ਨੇ, ਤੁਸੀਂ ਵੀ ਵੇਖੇ ਹੋਣਗੇ, ਕਈ ਥਾਵਾਂ ਤੇ ਮੈਂ ਵੇਖੇ ਆ, ਕਈ ਭੈਣਾਂ ਇੱਥੇ ਵੀ ਬੈਠੀਆਂ ਹੋਣਗੀਆਂ, ਤੁਹਾਡੇ ਨਾਲ ਬੀਤਦੀ ਹੋਏਗੀ। ਉੱਠਣਾ ਚਾਹੁੰਦੀਆਂ ਅੰਮ੍ਰਿਤ ਵੇਲੇ, ਪਰ ਘਰ ਦਾ ਜੀ, ਘਰ ਦਾ ਮੈਂਬਰ, ਪਤੀ ਉੱਠਣ ਨਹੀਂ ਦਿੰਦਾ ਕਈ ਵਾਰੀ। ਤੇ ਉਹ ਬੀਬੀਆਂ ਨੇ ਰੁਟੀਨ ਕੀ ਬਣਾਈ ਏ, ਪਿਆਰਿਓ ਪੰਜ ਇਸ਼ਨਾਨਾਂ ਕਰਕੇ ਤੇ ਬੈੱਡ ਦੇ ਉੱਪਰ ਬਹਿ ਕੇ ਇਸ਼ਨਾਨ ਕੀਤੇ ਬਿਨਾਂ ਕਿ ਘਰ ਦਾ ਜੀ ਰੁਕਾਵਟ ਪਾਏਗਾ? ਤੇ ਬਾਣੀ ਕੰਠ ਕਰ ਲਈਏ, ਪੰਜ ਬਾਣੀਆਂ ਦਾ ਨਿਤਨੇਮ ਓਦਾਂ ਹੀ ਕਰ ਲੈਣਾ। ਕਹਿੰਦੇ ਵਾਹਿਗੁਰੂ, ਇਹ ਗਲਤ ਨਹੀਂ ਹੋਇਆ, ਫਿਰ ਇਹ ਸਹੀ ਹੋਇਆ। ਕਲਗੀਆਂ ਵਾਲਾ ਕਹੇਗਾ ਤੂੰ ਆਪਣੇ ਘਰ ਦੇ ਪਰਿਵਾਰ ਦੇ ਮੈਂਬਰ ਨਾਲ ਵੀ ਐਡਜਸਟਮੈਂਟ ਕਰ ਰਹੀ ਹੈ ਤੇ ਤੂੰ ਆਪਣਾ ਨੇਮ ਵੀ ਨਹੀਂ ਛੱਡ ਰਹੀ, ਕਲਗੀਆਂ ਵਾਲਾ ਪ੍ਰਸੰਨ ਹੋਏਗਾ, ਪ੍ਰਸੰਨ। ਹੈਂਜੀ, ਜਿੰਨੇ ਪ੍ਰੇਮੀ ਬੈਠੇ ਧਿਆਨ ਦੇਣਾ, ਹਰ ਗੱਲ ਚੋਂ ਕੁਝ ਨਾ ਕੁਝ ਸਿੱਖਿਓ। ਬੋਲਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਇਹ ਭਾਈ ਸਾਹਿਬ ਜੀ ਦੇ ਘਰ ਦੀ ਰੁਟੀਨ ਸੀ ਕਿ ਜਦੋਂ ਭਾਈ ਕਨਈਆ ਜੀ ਨੇ ਆਪਣਾ ਜੇਬ ਖਰਚਾ ਲੋੜਵੰਦਾਂ ਦੇ ਵਿੱਚ ਵੰਡ ਕੇ ਆਉਣਾ ਤੇ ਮਾਤਾ ਪਿਤਾ ਨੇ ਖੁਸ਼ ਹੋਣਾ, ਖੁਸ਼। ਤੇ ਭਾਈ ਸਾਹਿਬ ਜੀ ਦੇ ਨਾ ਮਾਤਾ ਜੀ ਇੱਕ ਦਿਨ ਕਹਿੰਦੇ ਨੇ, ਕਹਿਣ ਲੱਗੇ ਬੇਟਾ ਤੇਰੇ ਪਿਤਾ ਨੂੰ ਕਹਿ ਕੇ ਨਾ ਤੇਰਾ ਜੇਬ ਖਰਚਾ ਵਧਾ ਦੇਣੇ ਆ ਹੁਣ, ਸੁਣਿਓ। ਤੇ ਭਾਈ ਸਾਹਿਬ ਕਹਿੰਦੇ ਬਚਪਨ ਦੀ ਉਮਰ, ਕਹਿੰਦੇ ਮਾਤਾ ਜੀ ਕਿੰਨਾ ਕੁ ਜੇਬ ਖਰਚਾ ਵਧਾਓਗੇ? ਤੇ ਮਾਂ ਨੇ ਪਿਆਰ ਚ ਕਿਹਾ, ਜਿੰਨੇ ਕੁ ਪੈਸੇ ਤੇਰੀ ਜੇਬ ਚ ਪੈ ਜਾਇਆ ਕਰਨਗੇ ਨਾ ਓਨੇ ਵਧਾ ਦੇਣੇ ਆ। ਕਹਿੰਦੇ ਵਾਹਿਗੁਰੂ, ਵੇਖ ਲੋ ਢਿੱਲਾ ਬੋਲਦੇ, ਗੱਜ ਕੇ ਬੋਲੋ
ਵਾਹਿਗੁਰੂ
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 ਵਾਹਿਗੁਰੂ। ਕਹਿੰਦੇ ਜਿੰਨਾ ਕੁ ਤੇਰੀ ਜੇਬ ਚ ਪੈ ਜਾਇਆ ਕਰੇਗਾ ਨਾ ਓਨਾ ਤੇਰਾ ਖਰਚਾ ਅਸੀਂ ਵਧਾ ਦੇਣੇ ਆ। ਹੁਣ ਪਿਆਰਿਓ, ਜਿੰਨਾ ਵੀ ਇਹਨਾਂ ਨੂੰ ਖਰਚਾ ਮਿਲਣਾ, ਭਾਈ ਕਨਈਆ ਜੀ ਨੇ ਸਾਰੇ ਦੀ ਸਾਰੀ ਮਾਇਆ ਉਸੇ ਤਰ੍ਹਾਂ ਲੋੜਵੰਦਾਂ ਚ ਲਾਉਣੀ। ਤੇ ਇੱਕ ਜੀਵਨ ਦਾ ਹੋਰ ਬੜਾ ਵੱਡਾ ਗੁਣ ਸੀ ਭਾਈ ਕਨਈਆ ਜੀ ਦਾ, ਪਤਾ ਕੀ? ਉਸ ਵੇਲੇ ਮੁਗਲ ਸਰਕਾਰ ਸੀ, ਜ਼ੋਰ ਸੀ ਉਹ ਮੁਗਲਾਂ ਦਾ, ਤੇ ਉਹਨਾਂ ਨੇ ਧੱਕੇ ਨਾਲ ਨਾ ਕਈਆਂ ਕੋਲੋਂ ਬਿਗਾਰੀ ਕਰਾਉਣੀ, ਧੱਕੇ ਨਾਲ ਕੰਮ ਕਰਾਉਣਾ, ਆਪਣਾ ਹੁਕਮ ਧੱਕੇ ਨਾਲ ਚਲਾਉਣਾ। ਤੇ ਭਾਈ ਕਨਈਆ ਜੀ ਨੇ ਵੇਖਣਾ ਨਾ ਕੋਈ ਮਜ਼ਲੂਮ ਬੰਦਾ ਭਾਰ ਢੋ ਨਹੀਂ ਸਕਦਾ, ਪਰ ਜਬਰੀ ਉਹਦੇ ਕੋਲ ਏਦਾਂ ਕੰਮ ਕਰਾਇਆ ਜਾ ਰਿਹਾ। ਭਾਈ ਕਨਈਆ ਜੀ ਨੇ ਆਪਣੀ ਜੇਬ ਖਰਚੇ ਦੇ ਵਿੱਚੋਂ ਉਹਨੂੰ ਮਾਇਆ ਦੇ ਦੇਣੀ, ਸੁਣਿਓ,
ਉਹਦਾ ਜਿਹੜਾ ਭਾਰ ਹੈ ਨਾ ਉਹ ਚੱਕ ਕੇ ਜਿੱਥੇ ਮੁਸਲਮਾਨ ਨੇ ਉਸ ਮੁਗਲ ਨੇ ਕਿਹਾ ਹੋਣਾ ਉਸ ਜਗ੍ਹਾ ਤੇ ਪਹੁੰਚਾ ਕੇ ਆਉਣਾ। ਕਹਿ ਦਿਓ ਵਾਹਿਗੁਰੂ। ਅੰਦਰ ਨਸ਼ਾ ਸੀ ਸੇਵਾ ਦਾ, ਨਸ਼ਾ ਨਸ਼ਾ ਨਸ਼ਾ। ਤੇ ਇੱਕ ਵਾਰ ਦਾ ਇਹ ਵੀ ਜ਼ਿਕਰ ਮਿਲਦਾ ਕਿ ਭਾਈ ਘਨੱਈਆ ਜੀ ਨਾ ਇਦਾਂ ਵੇਖਿਆ ਇੱਕ ਬੰਦਾ ਕਮਜ਼ੋਰ ਹੈ, ਸਮਾਨ ਉਹਨੇ ਚੱਕਿਆ, ਮੁਗਲ ਨੇ ਜਾਣ ਬੁੱਝ ਕੇ ਹੁਕਮ ਲਾਇਆ ਉਹਨੂੰ, ਤੇ ਇਹਨਾਂ ਨੇ ਕੀ ਕੀਤਾ ਉਹਦਾ ਸਮਾਨ ਆਪਣੇ ਸਿਰ ਤੇ ਚੱਕ ਲਿਆ। ਤੇ ਉਹ ਜਿਹੜਾ ਮੁਗਲ ਪਠਾਨ ਸੀ ਨਾ ਉਹ ਕਹਿੰਦਾ ਕਿ ਤੂੰ ਇਸ ਬੰਦੇ ਦਾ ਸਮਾਨ ਆਪ ਚੱਕਿਆ, ਤੇਰਾ ਇਹ ਕੋਈ ਰਿਸ਼ਤੇਦਾਰ ਹੈ? ਕਹਿ ਦਿਓ ਵਾਹਿਗੁਰੂ। ਤੇਰੇ ਨਾਲ ਇਹਦਾ ਕੀ ਰਿਸ਼ਤਾ? ਤੇ ਉਸ ਵੇਲੇ ਭਾਈ ਘਨੱਈਆ ਜੀ ਨੇ ਇੱਕ ਗੱਲ ਆਖੀ, ਕਹਿੰਦੇ ਇਹਦੇ ਨਾਲ ਮੇਰਾ ਹੋਰ ਕੋਈ ਰਿਸ਼ਤਾ ਨਹੀਂ, ਇਹਦਾ ਤੇ ਮੇਰਾ ਰਿਸ਼ਤਾ ਇਹੋ ਹੀ ਹੈ ਕਿ ਇਹ ਖੁਦਾ ਦਾ ਬੰਦਾ ਹੈ, ਖੁਦਾ ਦਾ। ਕਹਿ ਦਿਓ ਵਾਹਿਗੁਰੂ। ਅੱਗੇ ਨਾਲ ਨਾਲ ਕਿਰਪਾ ਕਰਿਓ, ਗੁਰੂ ਸੇਵਾ ਲਵੇ। ਹੁਣ ਸਿੱਧੀ ਧਾਰਨਾ ਚ ਬੋਲ ਲਓ, ਮੇਰੇ ਤੋਂ ਬਾਅਦ ਵੀਰੋ ਤੁਸੀਂ ਬੋਲਿਓ, ਤੀਜੇ ਹਿੱਸੇ ਚ ਮੇਰੀਆਂ ਭੈਣਾਂ ਬੋਲਣ, ਕਹਿਣਾ ਪਏਗਾ ਨਾ
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ,
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ।
ਬੋਲੋ ਭੈਣਾ,
ਗੁਰਮੁਖ ਵਿਰਲਾਇਆ, ਓ ਵਿਰਲਾਇਆ,
ਵਿਰਲਾਇਆ, ਵਿਰਲਾਇਆ।
ਬੋਲੋ ਭੈਣਾ
ਜੀ ਵਿਰਲਾ,
ਥੋੜਾ ਉੱਚੀ ਬੋਲੋ।
ਓ ਵਿਰ ਹਾਂਜੀ, ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ,
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ।
ਬੋਲੋ ਭੈਣੋ,
ਗੁਰਮੁਖ
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਸਭ ਜੁੜ ਜਾਓ। ਅਰੇ
ਵਾਹਿਗੁਰੂ, 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 ਵਾਹਿਗੁਰੂ।
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ,
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ।
ਬੋਲੋ ਭੈਣਾ,
ਗੁਰਮੁਖ
ਵਾਰੀ ਪਿਆਰ ਨਾਲ ਆਖੋ ਵਾਹਿਗੁਰੂ,
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 ਵਾਹਿਗੁਰੂ।
ਉਹ ਪਠਾਨ ਕਹਿੰਦਾ ਕਿ ਬੱਚਿਆ ਤੇਰਾ ਇਹਦੇ ਨਾਲ ਕੀ ਰਿਸ਼ਤਾ, ਤੂੰ ਇਹਦਾ ਸਮਾਨ ਆਪ ਚੱਕ ਲਿਆ। ਭਾਈ ਘਨੱਈਆ ਜੀ ਕਹਿੰਦੇ ਇਹ ਖੁਦਾ ਦਾ ਬੰਦਾ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਇਹ ਖੁਦਾ ਦਾ ਬੰਦਾ।
ਵੇਖੋ ਉਸ ਗਰੀਬੜੇ ਨੂੰ ਮਾਇਆ ਦੇ ਕੇ ਉਹਦੀ ਵੀ ਪੂਰਤੀ ਕਰਨੀ ਤੇ ਜਿਹੜਾ ਸਮਾਨ ਹੈ ਜਿੱਥੇ ਮੁਗਲ ਨੇ ਹੁਕਮ ਲਾਇਆ ਹੋਣਾ ਉੱਥੇ ਪਹੁੰਚਾ ਕੇ ਪਿਆਰੇ ਉਹ ਵੀ ਗੱਲ ਮੰਨਣੀ ਤੇ ਉਹ ਮੁਗਲ ਪਠਾਨ ਪਤਾ ਕੀ ਕਹਿੰਦਾ ਕਹਿਣ ਲੱਗਾ ਬੱਚਿਆ ਤੂੰ ਖੁਦਾ ਦਾ ਨਾ ਪਿਆਰਾ ਲੱਗਦਾ ਪਿਆਰਾ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਮੈਂ ਤੇਰੇ ਕੋਲ ਭਾਰ ਨਹੀਂ ਚੁਕਾਉਣਾ ਤੇ ਭਾਈ ਕਨਈਆ ਜੀ ਕਹਿੰਦੇ ਉਹਨੂੰ ਮੈਂ ਮਾਇਆ ਦੇ ਦਿੱਤੀ ਤੇਰਾ ਵੀ ਹੁਣ ਹੁਕਮ ਮੰਨਣਾ ਮੈਂ ਭਾਰ ਚੱਕਣਾ ਕਹਿੰਦੇ ਤੇਰੇ ਕੋਲੋਂ ਮੈਂ ਭਾਰ ਨਹੀਂ ਚੁਕਾਉਣਾ ਤੇ ਉਹ ਏਡਾ ਪ੍ਰਭਾਵਿਤ ਹੋਇਆ ਭਾਈ ਕਨਈਆ ਜੀ ਦੇ ਜੀਵਨ ਤੋਂ ਕਹਿੰਦਾ ਬੱਚਿਆ ਅੱਜ ਤੋਂ ਮੈਂ ਤੇਰੇ ਨਾਲ ਵਾਅਦਾ ਕਰਦਾ ਵਾ ਤੇਰੇ ਇਸ ਪਿਆਰੇ ਜੀਵਨ ਵੱਲ ਵੇਖ ਕੇ ਮੇਰੇ ਤੇ ਇਹੋ ਜਿਹਾ ਅਸਰ ਹੋਇਆ ਅੱਜ ਤੋਂ ਮੈਂ ਤੇਰੇ ਨਾਲ ਵਾਅਦਾ ਕਰਦਾ ਕਿਸੇ ਦੇ ਨਾਲ ਮੈਂ ਅੱਜ ਤੋਂ ਜ਼ਿਆਦਤੀ ਨਹੀਂ ਕਰਾਂਗਾ
ਸਤ ਸ੍ਰੀ
ਅਕਾਲ ਅੱਜ ਤੋਂ ਮੈਂ ਕਿਸੇ ਨੂੰ ਬਿਗਾੜੀ ਨਹੀਂ ਪਾਵਾਂਗਾ ਤੇਰੇ ਅੰਦਰੋਂ ਇਹੋ ਜਿਹੀਆਂ ਇਹ ਪਿਆਰ ਭਰੀਆਂ ਕਿਰਨਾਂ ਨਿਕਲੀਆਂ ਨੇ ਇਹ ਕਿਰਨਾਂ ਨੇ ਇਹੋ ਜਿਹਾ ਮੇਰੇ ਉੱਤੇ ਅਸਰ ਛੱਡਿਆ ਕਿ ਅੱਜ ਤੋਂ ਮੈਂ ਕਿਸੇ ਦੇ ਉੱਤੇ ਜ਼ਿਆਦਤੀ ਨਹੀਂ ਕਰਿਆ ਕਰਾਂਗਾ ਕਹਦੇ ਵਾਹਿਗੁਰੂ ਦੇਖੋ ਆ ਜੇ ਸਿੱਖ ਦਾ ਜੀਵਨ ਆ ਜੇ ਜੀਵਨ ਮੈਨੂੰ ਕਿਸੇ ਨੇ ਪੁੱਛਿਆ ਸੀ ਜੀ ਪ੍ਰਚਾਰ ਕੀ ਹੁੰਦਾ ਤੇ ਮੈਂ ਉਹਨੂੰ ਇੱਕ ਬੇਨਤੀ ਕੀਤੀ ਸੀ ਮੈਂ ਕਿਹਾ ਪਿਆਰਿਆ ਇੱਕ ਕਮਾਈ ਵਾਲੇ ਸੱਚੇ ਸੁੱਚੇ ਸਿੱਖ ਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ ਕਹਿ ਦਿਓ ਵਾਹਿਗੁਰੂ
ਵਾਹਿਗੁਰੂ
ਗੱਜ ਕੇ ਬੋਲੋ
ਵਾਹਿਗੁਰੂ
ਕਮਾਈ ਵਾਲਾ ਜਿਹੜਾ ਗੁਰਸਿੱਖ ਹੈ ਨਾ ਜਿੱਥੇ ਬਹਿ ਗਿਆ ਉਹ ਜਿੱਧਰੋਂ ਲੰਘ ਗਿਆ ਪਿਆਰੇ ਉੱਥੇ ਪ੍ਰਚਾਰ ਸ਼ੁਰੂ ਹੋ ਜਾਂਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਕੋਈ ਗੱਲਾਂ ਨਾਲ ਥੋੜੀ ਹੋਣਾ ਇਕੱਲਾ ਹੈਂਜੀ ਇਕੱਲਾ ਬੋਲੀ ਜਾਈਏ ਸਟੇਜਾਂ ਨਹੀਂ ਭਾਈ ਸਿੱਖੀ ਦਾ ਪ੍ਰਚਾਰ ਤੇ ਵਿਖਾ ਕੇ ਆਉਣਾ ਆਪਣਾ ਜੀਵਨ ਏਡਾ ਉੱਚਾ ਸੁੱਚਾ ਚੁੱਕ ਲਈਏ ਕਿ ਤੇਰੇ ਵੱਲ ਵੇਖ ਕੇ ਹਜ਼ਾਰਾਂ ਲੱਖਾਂ ਦਾ ਜੀਵਨ ਪਲਟ ਜਾਵੇ ਕਹਿੰਦੇ ਵਾਹਿਗੁਰੂ
ਆਨੰਦ
ਤੇ ਤਾਂ ਆਏਗਾ ਆ ਜੇ ਭਾਈ ਕਨਈਆ ਜੀ ਦਾ ਜੀਵਨ ਹੁਣ ਭਾਈ ਸਾਹਿਬ ਦੇ ਜਦੋਂ ਪਿਤਾ ਜੀ ਨੂੰ ਇਹ ਗੱਲ ਪਤਾ ਲੱਗੀ ਕਿ ਇੱਦਾਂ ਸਾਡਾ ਪੁੱਤਰ ਗਰੀਬ ਲੋਕਾਂ ਦਾ ਇੱਦਾਂ ਸਮਾਨ ਚੁੱਕਦਾ ਤੇ ਉਸ ਵੇਲੇ ਭਾਈ ਕਨਈਆ ਜੀ ਦੇ ਪਿਤਾ ਜੀ ਕੀ ਕਹਿੰਦੇ ਕਹਿਣ ਲੱਗੇ ਪੁੱਤਰ ਇਹ ਗੱਲ ਤੈਨੂੰ ਸੋਭਦੀ ਨਹੀਂ ਸਾਡੀ ਕੁੱਲ ਉੱਚੀ ਹੈ ਤੂੰ ਏਦਾਂ ਲੋਕਾਂ ਦਾ ਸਮਾਨ ਚੁੱਕਦਾ ਇਹ ਗੱਲ ਤੈਨੂੰ ਸੋਭਦੀ ਨਹੀਂ ਏਦਾਂ ਤੂੰ ਨਾ ਕਰਿਆ ਕਰ ਕਹਦੇ ਵਾਹਿਗੁਰੂ
ਵਾਹਿਗੁਰੂ
ਹਾਂਜੀ ਏਦਾਂ ਤੂੰ ਨਾ ਕਰਿਆ ਕਰ ਤੇ ਭਾਈ ਕਨਈਆ ਜੀ ਨੇ ਫਿਰ ਇੱਕ ਗੱਲ ਆਪਣੇ ਪਿਤਾ ਜੀ ਨੂੰ ਪ੍ਰੇਮ ਨਾਲ ਬੇਨਤੀ ਕੀਤੀ ਕਹਿੰਦੇ ਪਿਤਾ ਜੀ ਮੈਂ ਕਮਾਈ ਵਾਲੇ ਪੁਰਸ਼ਾਂ ਦੀ ਸੰਗਤ ਵਿੱਚ ਬਹਿਨਾ ਥੋੜੀ ਜਿਹੀ ਹਿਲਜੁਲ ਘਟਾਓ ਕਿਰਪਾ ਕਰੋ ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ
ਵੇਖ ਲੋ ਭੁੱਲ ਜਾਂਦੇ ਹੋ ਗੱਜ ਕੇ ਬੋਲੋ
ਵਾਹਿਗੁਰੂ
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 ਸੁਣਿਓ ਪਿਆਰ ਨਾਲ ਕੀ ਬੇਨਤੀ ਕੀਤੀ ਕਹਿੰਦੇ ਜਿਹੜੇ ਮੈਂ ਮਹਾਂਪੁਰਖਾਂ ਦੀ ਸੰਗਤ ਕਰਦਾ ਰੰਗ ਰਤਨਿਆਂ ਦੀ ਸੰਗਤ ਕਰਦਾ ਇਸ ਕਰਕੇ ਕਹਿੰਦੇ ਆ ਨਾ ਰੋਜ਼ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ
ਨਾਮ ਚਿਤ ਆਵੇ
ਉਹ ਅਸਰ ਪੈਂਦਾ ਹੈ ਭਾਈ ਕਨਈਆ ਜੀ ਕਹਿੰਦੇ ਪਿਤਾ ਜੀ ਮੈਂ ਕਮਾਈ ਵਾਲਿਆਂ ਦੀ ਸੰਗਤ ਵਿੱਚੋਂ ਇਹ ਬਚਨ ਸੁਣਿਆ ਮੈਂ ਇੱਕ ਦਿਨ ਸੰਗਤ 'ਚ ਬੈਠਾ ਇੱਕ ਦਿਨ ਕਮਾਈ ਵਾਲਾ ਰੰਗ ਰਤੜਾ ਪਿਆਰਾ ਕਥਾ ਕਰ ਰਿਹਾ ਤੇ ਕਥਾ ਕਰਦਿਆਂ ਕਰਦਿਆਂ ਉਹਨੇ ਇੱਕ ਬਚਨ ਸੁਣਾਇਆ ਕਿ ਠੰਡ ਬੜੀ ਤੇ ਠੰਡ ਦੇ ਵਿੱਚ ਨਾ ਇੱਕ ਉੱਚੀ ਜਾਤ ਵਾਲਾ ਸਰਦੀ ਨੂੰ ਕਹਿੰਦਾ ਠੰਡ ਨੂੰ ਕਹਿੰਦਾ ਉਹਨਾਂ ਨੇ ਆਪਣੇ ਭਾਵ ਦੱਸੇ ਹੈਂਜੀ ਠੰਡ ਨੂੰ ਕੀ ਕਹਿੰਦਾ ਮੇਰੀ ਕੁੱਲ ਬੜੀ ਉੱਚੀ ਹੈ ਮੈਂ ਬੜੀ ਉੱਚੀ ਜਾਤ ਦਾ ਖੇ ਸਰਦੀ ਤੂੰ ਮੈਨੂੰ ਨਾ ਲੱਗ ਕਹਿੰਦੇ ਵਾਹਿਗੁਰੂ ਸੁਣਿਓ ਤੇ ਕਹਿੰਦੇ ਉਸ ਵੇਲੇ ਸਰਦੀ ਨੇ ਕੀ ਜਵਾਬ ਦਿੱਤਾ ਭਾਵੇਂ ਤੂੰ ਉੱਚੀ ਕੁਲਨਾ ਭਾਵੇਂ ਤੂੰ ਨੀਵੀਂ ਕੁਲਨਾ ਮੈਨੂੰ ਤੇ ਪਰਮੇਸ਼ਰ ਵੱਲੋਂ ਇਹ ਹੁਕਮ ਹੈ ਭਾਵੇਂ ਕੋਈ ਨੀਵੀਂ ਜਾਤ ਦਾ ਭਾਵੇਂ ਕੋਈ ਉੱਚੀ ਜਾਤ ਦਾ ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ ਅਮੀਰ ਹੈ ਭਾਵੇਂ ਗਰੀਬ ਸਭ ਨੂੰ ਮੈਂ ਬਰਾਬਰ ਹੀ ਲੱਗਣਾ ਕਹਿੰਦੇ ਵਾਹਿਗੁਰੂ ਸਭ ਨੂੰ ਮੈਂ ਬਰਾਬਰ ਹੀ ਲੱਗਣਾ ਹੈ ਭਾਵੇਂ ਗਰਮੀ ਭਾਵੇਂ ਸਰਦੀ ਜਿਹੜਾ ਵੀ ਮੌਸਮ ਆਵੇ ਸਭ ਨੂੰ ਬਰਾਬਰ ਲੱਗਦਾ ਨਾ ਪਿਤਾ ਜੀ ਇਹ ਉੱਚੀ ਜਾਤ ਕੁੱਲ ਦੇ ਜਿਹੜੇ ਮਸਲੇ ਨੇ ਉਹ ਤੁਹਾਡੇ ਨੇ ਪਰ ਮੇਰੀਆਂ ਨਜ਼ਰਾਂ ਵਿੱਚ ਸਾਰੇ ਇੱਕ ਸਮਾਨ ਹੀ ਨੇ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਹੈਂਜੀ ਹਾਏ 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 ਵੇਖੋ ਅੰਦਰ ਨਸ਼ਾ ਸੀ ਨਾ ਸੇਵਾ ਦਾ ਨਸ਼ਾ ਨਸ਼ਾ ਇਹ ਅਰਦਾਸ ਕਰੋ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਸੇਵਾ ਸਿਮਰਨ ਕਰਨ ਦਾ ਨਸ਼ਾ ਸਾਨੂੰ ਵੀ ਲੱਗੇ ਮੈਂ ਸੱਚ ਕਹਿੰਦਾ ਸੱਚ ਜੇ ਇਹ ਨਸ਼ਾ ਸਾਨੂੰ ਲੱਗ ਗਿਆ ਨਾ ਪਿਆਰਿਓ ਇਹੋ ਜਿਹੀ ਅਵਸਥਾ ਸਾਡੀ ਬਣ ਜਾਏਗੀ ਰੋਟੀ ਤੋਂ ਬਿਨਾਂ ਤੇ ਸਾਡਾ ਗੁਜ਼ਾਰਾ ਹੋ ਜਾਏਗਾ, ਪਰ ਨਿਤਨੇਮ ਤੋਂ ਬਿਨਾਂ ਨਹੀਂ ਰਿਹਾ ਜਾਏਗਾ. ਕਹਦੇ ਵਾਹਿਗੁਰੂ, ਜਦੋਂ ਇਹ ਨਸ਼ਾ ਲੱਗਿਆ, ਅਰਦਾਸ ਕਰੋ ਇਹ ਨਸ਼ਾ ਸਾਨੂੰ ਲੱਗੇ, ਸੇਵਾ ਦਾ ਵੀ ਤੇ ਸਿਮਰਨ ਦਾ ਵੀ. ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ. ਸੁਣਿਓ ਭਾਈ ਕਨਈਆ ਜੀ ਕੀ ਕਹਿੰਦੇ, ਕਹਿੰਦੇ ਇਹ ਜਿਹੜੇ ਮਸਲੇ ਨੇ ਨਾ ਜਾਤਾਂ ਪਾਤਾਂ ਦੇ ਕੁੱਲਾਂ ਦੇ, ਤੁਹਾਡੇ ਨੇ ਮੇਰੇ ਲਈ ਸਾਰੇ ਇੱਕ ਸਮਾਨ ਨੇ. ਨਾਲ ਪਿਤਾ ਜੀ, ਜਿਸ ਮਾਂ ਬਾਪ ਦੇ ਬੱਚੇ ਹੋਰ ਵੀ ਹੋਣ ਨਾ, ਇੱਕ ਹੋਵੇ ਤਾਂ ਗੱਲ ਵੱਖਰੀ, ਜੇ ਦੋ ਚਾਰ ਹੋਰ ਹੋਣ ਨਾ ਤੇ ਇੱਕ ਜੇ ਕਮਲਾ ਵੀ ਨਿਕਲ ਆਵੇ ਨਾ, ਤੇ ਮਾਂ ਪਿਓ ਉਹਦੇ ਕਮਲੇ ਪਲਨ ਨੂੰ ਨਾ ਛੱਡ ਦਿੰਦੇ ਨੇ, ਉਹਦੇ ਕਮਲੇ ਪਨ ਵੱਲ ਜੋ ਗੌਰ ਨਹੀਂ ਕਰਦੇ, ਤੁਸੀਂ ਸਮਝ ਲਓ ਮੈਂ ਤੁਹਾਡਾ ਕਮਲਾ ਬੱਚਾ ਵਾਂ. ਕਹਿੰਦੇ ਵਾਹਿਗੁਰੂ, ਮੈਂ ਤੁਹਾਡਾ ਕਮਲਾ ਬੱਚਾ. ਹਾਏ ਪੜਿਓ,
ਗੁਰਮੁਖ ਪਾਰੀ ਉਪਕਾਰੀ, ਗੁਰਮੁਖ ਪਾਰੀ ਉਪਕਾਰੀ,
ਗੁਰਮੁਖ ਪਾਰੀ ਉਪਕਾਰੀ, ਗੁਰਮੁਖ ਪਾਰੀ ਉਪਕਾਰੀ.
ਬੋਲੋ ਭੈਣਾ,
ਗੁਰਮੁਖ,
ਤੁਹਾਡੀ ਆਵਾਜ਼ ਢਿੱਲੀ ਏ. ਹਾਂ,
ਵਿਰਲਾ ਆਇਆ, ਵਿਰਲਾ ਆਇਆ,
ਵੀਰੋ ਬੋਲੋ,
ਓ ਵਿਰਲਾ
ਆਇਆ,
ਸਾਰੇ ਵੀਰ
ਵਿਰਲਾ ਆਇਆ,
ਭੈਣਾਂ ਮੇਰੀਆਂ ਬੋਲੋ
ਜੀ ਵਿਰਲਾ.
ਸ਼ਾਬਾਸ਼
ਜੀ. ਗੁਰਮੁਖ ਪਾਰੀ ਉਪਕਾਰੀ, ਓ ਗੁਰਮੁਖ ਪਾਰੀ ਉਪਕਾਰੀ,
ਗੁਰਮੁਖ ਪਾਰੀ ਉਪਕਾਰੀ, ਗੁਰਮੁਖ ਪਾਰੀ ਉਪਕਾਰੀ.
ਬੋਲੋ
ਜੀ ਗੁਰਮੁਖ.
ਵਾਹ, ਪਿਤਾ ਜੀ, ਜੇ ਘਰ ਦੇ ਵਿੱਚ ਕੋਈ ਬੱਚਾ ਕਮਲਾ ਹੋਵੇ ਤੇ ਮਾਤਾ ਪਿਤਾ ਉਹਨੂੰ ਜਰਦੇ ਨੇ, ਸਮਝੋ ਕਿ ਮੈਂ ਤੁਹਾਡਾ ਕਮਲਾ ਪੁੱਤਰ ਹਾਂ. ਕਹਿੰਦੇ ਵਾਹਿਗੁਰੂ,
ਵਾਹਿਗੁਰੂ.
ਸਮਾਂ ਲੰਘਦਾ ਜਾ ਰਿਹਾ ਤੇ ਇੱਕ ਦਿਨ ਭਾਈ ਕਨਈਆ ਜੀ ਲੰਘ ਰਹੇ ਤੇ ਅੱਗੇ ਇੱਕ ਤੰਬੂ ਲੱਗਾ ਸੀ, ਤੰਬੂ ਦੇ ਵਿੱਚ ਬੈਠਾ ਸਿੱਖ ਤੇ ਸਿੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹ ਰਿਹਾ, ਜਿਨ੍ਹਾਂ ਦੇ ਅਸਥਾਨ ਤੇ ਬੈਠੇ ਹੋ. ਕਹਿੰਦੇ ਵਾਹਿਗੁਰੂ, ਉਹ ਬਾਣੀ ਪੜ੍ਹਦੇ ਆ, ਵੈਰਾਗਮਈ ਬਾਣੀ, ਜਗ ਰਚਨਾ ਸਭ ਜਾਣ ਲਿਓ ਰੇ, ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ. ਇਹ ਬਾਣੀ ਪੜ੍ਹਦੇ ਆ ਤੇ ਭਾਈ ਕਨਈਆ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਠੰਡ ਪਈ ਅੰਦਰ, ਸ਼ਾਂਤੀ ਮਿਲੀ ਤੇ ਸਿੱਖ ਕੋਲ ਗਏ ਤੇ ਜਾ ਕੇ ਕਹਿੰਦੇ, ਸਿੱਖਾ ਇਹ ਕਿਹਦੀ ਬਾਣੀ ਪੜ੍ਹਦਾ ਜੀ? ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ. ਜਿਹਦੀ ਬਾਣੀ ਵਿੱਚ ਏਡਾ ਰਸ, ਉਹਦੇ ਦਰਸ਼ਨਾਂ ਚ ਕਿੱਡਾ ਰਸ ਹੋਏਗਾ, ਕਿੱਥੇ ਹੋਣਗੇ ਦਰਸ਼ਨ? ਕਹਿੰਦੇ ਇਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਡਰੋਲੀ ਪਿੰਡ ਨੇ. ਕਹਿੰਦੇ ਵਾਹਿਗੁਰੂ,
ਵਾਹਿਗੁਰੂ.
ਭਾਈ ਕਨਈਆ ਜੀ ਉੱਥੇ ਆਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਕਰੀਬਨ 200-250 ਸਾਧੂਆਂ ਦੀ ਟੋਲੀ ਨਾਲ, ਸਾਧੂਆਂ ਦੀ ਮੰਡਲੀ ਨਾਲ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਧੂਆਂ ਨੂੰ ਸੰਬੋਧਨ ਕਰ ਰਹੇ ਨੇ. ਹੈਂਜੀ, ਬਚਨ ਸੁਣੇ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਮਨ ਵਿਖ ਗਿਆ, ਵਿਖ ਗਿਆ. ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਰਹਿਣ ਦਾ ਪੱਕਾ ਮਨ ਬਣਾ ਲਿਆ. ਥੋੜਾ ਧਿਆਨ ਦੇਣਾ, ਇੱਕ ਵਾਰੀ ਬੋਲੋ ਵਾਹਿਗੁਰੂ,
ਵਾਹਿਗੁਰੂ.
ਤੇ ਇੱਕ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ ਹੱਥ ਜੋੜ ਕੇ ਕਹਿੰਦੇ ਨੇ, ਭਾਈ ਕਨਈਆ ਜੀ ਵੇਖੋ 10 ਮਿੰਟ ਰਹਿ ਗਏ ਆਪਣੇ ਤੇ ਮੈਂ 10-11 ਨਹੀਂ ਲਵਾਂਗਾ, ਪਰ ਥੋੜਾ ਜਿਹਾ ਨਾ ਟਿਕਾਅ ਬਖਸ਼ੋ ਗੱਲਾਂ ਦਾ ਨਾ ਥੋੜਾ, ਕਿਉਂਕਿ ਜੇ ਸਟੇਜ ਦੇ ਕੋਲ ਕੋਲ ਗੱਲਾਂ ਆਉਣਾ ਫਿਰ ਜਿਹੜਾ ਬੋਲਦਾ ਨਾ ਉਹਦਾ ਮਨ ਟੁੱਟਦਾ, ਮੇਰੀ ਬਿਰਤੀ ਟੁੱਟਦੀ, ਥੋੜਾ ਜਿਹਾ ਇਕਾਗਰਤਾ ਬਖਸ਼ੋ. ਇੱਕ ਵਾਰੀ ਬੋਲੋ ਵਾਹਿਗੁਰੂ,
ਵਾਹਿਗੁਰੂ.
ਨਹੀਂ ਏਦਾਂ ਨਹੀਂ, ਗੱਜ ਕੇ ਬੋਲੋ
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ.
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਕਨਈਆ ਜੀ ਕਹਿੰਦੇ, ਜੀ ਦਾਸ ਗਰੀਬ ਨੂੰ ਕੋਈ ਸੇਵਾ ਬਖਸ਼ੋ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਨਈਆ ਜੀ ਦੀ ਕੀ ਸੇਵਾ ਲਾਈ? ਕਹਿੰਦੇ ਅਸੀਂ ਪਹਾੜੀ ਤੇ ਨਿਵਾਸ ਕੀਤਾ ਤੇ ਤੁਸੀਂ ਥੱਲਿਓਂ ਜਲ ਭਰ ਕੇ ਲਿਆਉਣਾ ਪਹਾੜੀ ਤੱਕ. ਧਿਆਨ ਦੇਣਾ, ਹੁਣ ਭਾਈ ਕਨਈਆ ਜੀ ਨੇ ਜਲ ਭਰ ਕੇ ਲਿਆਉਣਾ ਥੱਲਿਓਂ, ਤੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਮੌਜ, ਆਪਣੀ ਲੀਲਾ, ਜਿੰਨਾ ਜਲ ਇਹਨਾਂ ਨੇ ਭਰ ਕੇ ਲਿਆਉਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਡੋਲ ਦੇਣਾ. ਕਹਿੰਦੇ ਵਾਹਿਗੁਰੂ,
ਵਾਹਿਗੁਰੂ.
ਡੋਲ ਦੇਣਾ, ਇੱਕ ਦਿਨ ਨਹੀਂ
ਦੋ ਦਿਨ ਨਹੀਂ, ਮਹੀਨਾ ਨਹੀਂ, ਤਿੰਨ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਏਦਾਂ ਹੀ ਕਰਦੇ ਰਹੇ। ਹੁਣ ਸਾਡੇ ਵਰਗਾ ਹੁੰਦਾ ਕਲਪ ਜਾਂਦਾ ਕਿ ਮੈਂ ਜਲ ਲਿਆਉਂਦਾ ਕੋਈ ਮਹਾਰਾਜ ਸੇਵਾ ਚ ਲਾਉਣ, ਕੋਈ ਸੰਗਤ ਨੂੰ ਛਕਾ ਦੇਣ ਜਾਂ ਕੋਈ ਇਸ਼ਨਾਨ ਲਈ ਵਰਤਣ। ਮੈਂ ਤਿੰਨ ਮਹੀਨਿਆਂ ਤੋਂ ਜਲ ਲਿਆ ਰਿਹਾ, ਮਹਾਰਾਜ ਡੋਲੀ ਜਾ ਰਿਹਾ। ਤਿੰਨ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਏਦਾਂ ਚੈੱਕ ਕੀਤਾ ਤੇ ਤਿੰਨ ਮਹੀਨਿਆਂ ਬਾਅਦ ਭਾਈ ਕਨਈਆ ਜਿਹਨੂੰ ਕਹਿੰਦੇ, ਕਹਿੰਦੇ ਕਨਈਆ ਹੁਣ ਤੁਹਾਡੀ ਸੇਵਾ ਹੈ, ਤੁਸੀਂ ਘੋੜਿਆਂ ਦੇ ਤਬੇਲੇ ਦੇ ਵਿੱਚ ਸੇਵਾ ਕਰਿਆ ਕਰੋ, ਘੋੜਿਆਂ ਦੇ ਤਬੇਲਿਆਂ 'ਚ। ਹੈਂਜੀ ਸੁਣੋ, ਵੇਖੋ ਧਿਆਨ ਨਾਲ, ਬੇਨਤੀ ਸੁਣਿਓ। ਸਾਡੇ ਵਰਗਾ ਹੁੰਦਾ ਸ਼ਾਇਦ ਕਿੰਤੂ ਕਰਦਾ, ਪਰ ਭਾਈ ਕਨਈਆ ਜੀ ਮਨ ਨੀਵਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਕਮਾ ਰਹੇ, ਮਹਾਰਾਜ ਤੇਰੇ ਹੁਕਮ ਦੇ ਵਿੱਚ ਜੇ ਘੋੜਿਆਂ ਦੇ ਤਬੇਲੇ 'ਚ ਸੇਵਾ ਮਿਲੀ ਹੈ ਤੇ ਮੇਰੇ ਧੰਨ ਭਾਗ ਨੇ। ਘੋੜਿਆਂ ਦੀ ਮਾਲਿਸ਼ ਵੀ ਕਰਨੀ, ਉਹਨਾਂ ਦੀ ਗੰਦਗੀ ਵੀ ਚੁੱਕਣੀ, ਹੈਂਜੀ, ਤੇ ਆਪ ਘਾਹ ਵੀ ਪੁੱਟ ਕੇ ਲਿਆਉਣਾ ਘੋੜਿਆਂ ਦੇ ਲਈ। ਕਹਿ ਦਿਓ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਮਾ ਰਹੇ ਨੇ ਭਾਈ ਕਨਈਆ ਜੀ। ਕਹਿੰਦੇ ਸਮਾਂ ਲੰਘਦਾ ਜਾ ਰਿਹਾ ਤੇ ਇੱਕ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮੌਜ ਵਿੱਚ ਆਏ। ਮਾਲਕ ਸੁਣਿਓ, ਆਸੇ ਪਾਸੇ ਕੋਈ ਨਹੀਂ ਸੀ, ਬਸ ਇੱਕ ਹਜ਼ੂਰੀ ਸੇਵਾਦਾਰ ਤੇ ਭਾਈ ਕਨਈਆ ਜੀ ਘੋੜਿਆਂ ਦੇ ਤਬੇਲੇ ਦੇ ਵਿੱਚ ਸੇਵਾ ਕਰ ਰਹੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਘੋੜਿਆਂ ਦੇ ਤਬੇਲੇ 'ਚ ਪਹੁੰਚ ਗਏ। ਹੈਂਜੀ ਜਦੋਂ ਪਹੁੰਚੇ ਤੇ ਭਾਈ ਕਨਈਆ ਜੀ ਨੇ ਨਾ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਕੀਤੀ ਨਮਸਕਾਰ। ਜਦੋਂ ਨਮਸਕਾਰ ਕੀਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਮੋਢਿਆਂ ਤੋਂ ਫੜ ਕੇ ਭਾਈ ਕਨਈਆ ਜੀ ਨੂੰ ਉਠਾਇਆ, ਗਲ ਨਾਲ ਲਾਇਆ ਤੇ ਕਹਿੰਦੇ ਭਾਈ ਕਨਈਆ, ਭਾਈ ਕਨਈਆ ਲੈ ਅੱਜ ਤੋਂ ਤੈਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ। ਤੇਰੀ ਝੋਲੀ ਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਪਾਈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ, ਕਹਿੰਦੇ ਜਿਹੜੀ ਦਾਤ ਤੁਹਾਨੂੰ ਮਿਲੀ ਏ ਨਿਮਰਤਾ ਦਾ ਪੱਲਾ ਨਾ ਛੱਡਣਾ, ਤੁਹਾਡੇ ਨਾਲ ਬਚਨ ਕਰਦੇ ਆ ਦਾਤ ਟਿਕੀ ਰਹੇਗੀ। ਨਿਮਰਤਾ ਦਾ ਪੱਲਾ ਨਾ ਛੱਡਣਾ, ਤੁਹਾਡੇ ਨਾਲ ਬਚਨ ਕਰਦੇ ਆ ਦਾਤ ਟਿਕੀ ਰਹੇਗੀ। ਦੂਜਾ ਬਚਨ ਕੀਤਾ, ਕਹਿੰਦੇ ਨਿਮਰਤਾ ਦਾ ਪੱਲਾ ਨਾ ਛੱਡਣਾ, ਦਾਤ ਸੰਭਾਲ ਲਓਗੇ ਤੇ ਕੱਲਾ ਦਾਤ ਸੰਭਾਲੋਗੇ ਨਹੀਂ, ਇਹ ਦਾਤ ਨੂੰ ਦੂਜਿਆਂ ਵਿੱਚ ਵੰਡਣ ਵਾਲੇ ਬਣ ਜਾਓਗੇ। ਕਹਦੇ ਵਾਹਿਗੁਰੂ। ਪੰਜ ਮਿੰਟ ਹੋਰ ਨੇ ਤੇ ਮੈਂ ਪੰਜਾਂ ਦੀ ਸਮਾਪਤੀ ਕਰ ਦੇਣੀ। ਧਿਆਨ ਦੇਣਾ, ਇਹ ਜਿੰਨੀ ਸੰਗਤ ਬੈਠੀ ਹੋ ਨਾ, ਆ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਜਿਨ੍ਹਾਂ ਦੀ ਯਾਦ ਚ ਤੁਸੀਂ ਜੁੜੇ ਹੋ ਉਹਨਾਂ ਲਈ ਬਚਨ। ਕਹਦੇ ਵਾਹਿਗੁਰੂ। ਮੈਂ ਭੁੱਲ ਗਿਆ ਸਾਂ, ਪੰਜਾਹ ਨੀ ਸੱਠ ਕਹੇ ਨੇ, ਉਸ ਮੁਤਾਬਕ ਅਜੇ ਪਏ ਨੇ 15 ਕੁ ਮਿੰਟ। ਕਹਿ ਦਿਓ ਵਾਹਿਗੁਰੂ, ਮੇਰੇ ਦੁਆਰੇ 15 ਹੀ ਆਏ ਤੇ ਗੁਰੂ ਕਿਰਪਾ ਕਰੇ ਤੇ ਆਪਾਂ ਤਾਂ ਵੀ ਤਾਂ ਨੀ ਜਾਵਾਂਗੇ, ਗੁਰੂ ਮਿਹਰ ਕਰੇ। ਪੜਿਓ ਜੀ ਪਿਆਰ ਨਾਲ,
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ,
ਗੁਰਮੁਖ ਪਰੀ ਉਪਕਾਰੀ, ਗੁਰਮੁਖ ਪਰੀ ਉਪਕਾਰੀ।
ਬੋਲੋ ਸਾਰੇ,
ਗੁਰਮੁਖ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਤੇ ਭਾਈ ਕਨਈਆ ਜੀ ਆ ਗਏ ਜੀ ਕੈਮਲਪੁਰ ਦੇ ਇਲਾਕੇ 'ਚ। ਉੱਥੇ ਧਰਮਸ਼ਾਲ ਬਣਾਈ, ਕਈ ਇਤਿਹਾਸਕਾਰਾਂ ਨੇ ਲਿਖਿਆ ਅੱਜ ਵੀ ਉਹ ਧਰਮਸ਼ਾਲ ਮੌਜੂਦ ਹੈ। ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਤੇ ਉਸ ਵੇਲੇ ਭਾਈ ਕਨਈਆ ਜੀ ਆਏ ਗਏ ਪ੍ਰੇਮੀਆਂ ਨੂੰ ਉੱਥੇ ਠਹਿਰਾਉਂਦੇ ਨੇ ਤੇ ਸਭ ਨੂੰ ਬ੍ਰਹਮ ਰੂਪ ਸਮਝ ਕੇ ਉੱਥੇ ਸੇਵਾ ਕਰਦੇ, ਬ੍ਰਹਮ ਰੂਪ ਸਮਝ ਕੇ। ਤੇ ਉੱਥੇ ਦੋ ਗਾਗਰਾਂ ਦੇ ਵਿੱਚ ਜਲ ਪਾ ਕੇ ਭਾਈ ਕਨਈਆ ਜੀ ਨੇ ਉੱਥੇ ਵੀ ਨਾਲ ਰੱਖਿਆ। ਤੇ ਜੇ ਕੋਈ ਪੁੱਛਦਾ ਨਾ ਭਾਈ ਸਾਹਿਬ ਇੱਥੇ ਕਿਉਂ ਦੋ ਗਾਗਰਾਂ, ਕਹਿੰਦੇ ਇਹ ਉਹੋ ਹੀ ਗਾਗਰਾਂ ਨੇ, ਇਹ ਉਹੋ ਹੀ ਜਲ ਦੀ ਸੇਵਾ ਹੈ ਜਿਸ ਸੇਵਾ ਨੇ ਮੈਨੂੰ ਗੁਰੂ ਤੇਗ ਬਹਾਦਰ ਕੋਲੋਂ ਬਖਸ਼ਿਸ਼ਾਂ ਦਵਾਈਆਂ ਨੇ। ਕਹਦੇ ਵਾਹਿਗੁਰੂ। ਇਹ ਮੈਂ ਕਿਵੇਂ ਛੱਡ ਸਕਦਾ? ਕਹਦੇ ਵਾਹਿਗੁਰੂ। ਤੇ ਸਮਾਂ ਲੰਘਦਾ ਜਾ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਦਲਿਆ ਚੋਲਾ ਤੇ ਜੋਤ ਟਿਕਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰ। ਉਸ ਸਮੇਂ ਪਿਆਰੇ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਵੀ ਇਹਨਾਂ ਨੇ ਇਹ ਸੇਵਾ ਜਾਰੀ ਰੱਖੀ ਤੇ ਜੰਗ ਦੇ ਮੈਦਾਨ ਦੇ ਵਿੱਚ ਵੀ ਆਪਣੀ ਸੇਵਾ ਕਰਦੇ ਨੇ ਭਾਈ ਕਨਈਆ ਜੀ। ਜੰਗ ਦੇ ਮੈਦਾਨ ਵਿੱਚ ਵੀ, ਜੰਗ ਦਾ ਮੈਦਾਨ ਹੈ ਜੀ, ਹਸ਼ਮਤ ਖਾਂ ਸੀ ਪਠਾਨ, ਬੜਾ ਤੇਜ਼ ਸੀ, ਬੜਾ ਫੁਰਤੀਲਾ ਸੀ, ਸਿੱਖਾਂ ਨੇ ਮਸਾਂ ਹੀ ਉਹਨੂੰ ਮਾਰਿਆ ਜ਼ਖਮੀ ਕੀਤਾ ਤੇ ਭਾਈ ਘਨੱਈਆ ਜੀ ਨਾ ਸੇਵਾ ਕਰਦੇ ਹੋਏ ਜਾ ਰਹੇ ਸੁਣਿਓ ਉਹ ਹਸ਼ਮਤ ਖਾਂ ਜ਼ਖਮੀ ਹਾਲਤ ਦੇ ਵਿੱਚ ਕਹਿੰਦਾ ਉਹ ਸਿੱਖਾ ਉਹ ਅੱਲਾ ਦੇ ਪਿਆਰੇ ਆ ਮੇਰੇ ਲਈ ਵੀ ਤੇਰੇ ਕੋਲ ਜਲ ਹੈ ਕਹਿੰਦੇ ਉਹ ਐਹਰੋ ਤੂੰ ਸਭ ਨੂੰ ਜਲ ਪਿਲਾਉਣਾ ਮੇਰੇ ਲਈ ਵੀ ਖੈ ਤੇ ਭਾਈ ਘਨੱਈਆ ਜੀ ਉਹਨੂੰ ਜਦੋਂ ਆਪਣੀ ਮਸ਼ਕ ਨਾਲ ਜਲ ਪਿਲਾਉਣ ਲੱਗੇ ਉਹ ਇੰਨਾ ਜ਼ਖਮੀ ਸੀ ਕਿ ਪਾਣੀ ਨਾ ਮੂੰਹ ਚੋਂ ਬਾਹਰ ਡਿੱਗਦਾ ਜਾਂਦਾ ਤੇ ਭਾਈ ਘਨੱਈਆ ਜੀ ਨੂੰ ਦਇਆ ਆਈ ਤੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖ ਕੇ ਨਾ ਕਈ ਤਸਵੀਰਾਂ ਜੀ ਤੁਸੀਂ ਵੇਖਦੇ ਹੋਏ ਸੀ ਆਪਣੀ ਗੋਦ ਵਿੱਚ ਉਹਦਾ ਸਿਰ ਰੱਖ ਕੇ ਉਹਨੂੰ ਪਾਣੀ ਪਿਲਾਇਆ ਜਦੋਂ ਪਾਣੀ ਪਿਲਾਇਆ ਉਹ ਫਿਰ ਨੌ ਵਾਰ ਨੌ ਕਹਿੰਦੇ ਵਾਹਿਗੁਰੂ ਉਸ ਵੇਲੇ ਜਿਹੜੇ ਸਿੱਖ ਸੀ ਨਾ ਸਿੱਖ ਉਹ ਕਹਿੰਦੇ ਇਹ ਸਿੱਖ ਨਹੀਂ ਲੱਗਦਾ ਇਹ ਤੇ ਸਿੱਖੀ ਦੇ ਰੂਪ ਦੇ ਵਿੱਚ ਕੋਈ ਬਾਗੀ ਹੈ ਕੋਈ ਸੂਈ ਹੈ ਕੋਈ ਗਦਾਰ ਹੈ ਚਲੋ ਇਹਦੀ ਜਾ ਕੇ ਸ਼ਿਕਾਇਤ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਜਾ ਕੇ ਕੀਤੀ ਸ਼ਿਕਾਇਤ ਕਿ ਮਹਾਰਾਜ ਏਦਾਂ ਭਾਈ ਘਨੱਈਆ ਪਹਿਰਾਵਾ ਤੇ ਸਿੱਖੀ ਦਾ ਪਰ ਉਹ ਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਸਾਹਿਬ ਤੇ ਸਭ ਕੁਝ ਜਾਣਦਾ ਸਭ ਕੁਝ ਜਾਣਦਾ ਮਹਾਰਾਜ ਨੇ ਬੁਲਾਇਆ ਭਾਈ ਘਨੱਈਏ ਨੂੰ ਭਾਈ ਘਨੱਈਆ ਜੀ ਤੁਹਾਡੀ ਸ਼ਿਕਾਇਤ ਆਈ ਇਹ ਸਿੱਖ ਕਹਿੰਦੇ ਨੇ ਤੁਸੀਂ ਪਾਣੀ ਪਿਲਾਉਂਦੇ ਹੋ ਦੁਸ਼ਮਣਾਂ ਨੂੰ ਤੇ ਮਹਾਰਾਜ ਜੀ ਨੇ ਚਾਰ ਲਫ਼ਜ਼ ਵਰਤੇ ਚਾਰ ਸੁਣਿਓ ਅਖੀਰਲੀ ਗੱਲ ਹੈ ਮੈਂ ਸਮਾਪਤੀ ਵੱਲ ਧਿਆਨ ਦੇਣਾ ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ
ਵੇਖ ਲੋ ਫਿਰ ਭੁੱਲ ਜਾਂਦੇ ਤੁਸੀਂ ਗੱਜ ਕੇ ਬੋਲੋ
ਵਾਹਿਗੁਰੂ
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰ ਚ ਬੋਲੋ
ਵਾਹਿਗੁਰੂ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਬਚਨ ਕੀਤੇ ਕਹਿੰਦੇ ਘਨੱਈਆ ਜੀ ਤੁਸੀਂ ਕਿਸੇ ਦੁਸ਼ਮਣ ਨੂੰ ਪਾਣੀ ਪਿਲਾਇਆ ਤੇ ਭਾਈ ਘਨੱਈਆ ਜੀ ਨੇ ਸਿਰ ਫੇਰਤਾ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਭਾਈ ਘਨੱਈਆ ਤੂੰ ਕਿਸੇ ਪਹਾੜੀ ਨੂੰ ਪਾਣੀ ਪਿਲਾਇਆ ਪਹਾੜੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਮਹਾਰਾਜ ਮੈਂ ਕਿਸੇ ਪਹਾੜੀ ਨੂੰ ਵੀ ਪਾਣੀ ਨਹੀਂ ਪਿਲਾਇਆ ਮਹਾਰਾਜ ਕਹਿੰਦੇ ਤੂੰ ਕਿਸੇ ਮੁਗਲ ਨੂੰ ਪਾਣੀ ਪਿਆਇਆ ਕਹਿੰਦੇ ਮੈਂ ਕਿਸੇ ਮੁਗਲ ਨੂੰ ਵੀ ਪਾਣੀ ਨਹੀਂ ਪਿਲਾਇਆ ਉਹ ਘਨੱਈਆ ਤੂੰ ਕਿਸੇ ਸਿੱਖ ਨੂੰ ਪਾਣੀ ਪਿਲਾਇਆ ਕਹਿੰਦੇ ਵਾਹਿਗੁਰੂ ਮਹਾਰਾਜ ਮੈਂ ਕਿਸੇ ਸਿੱਖ ਨੂੰ ਪਾਣੀ ਵੀ ਨਹੀਂ ਪਿਲਾਇਆ ਮਹਾਰਾਜ ਕਹਿੰਦੇ ਫਿਰ ਤੂੰ ਪਾਣੀ ਪਿਲਾਉਣਾ ਕਿਹਨੂੰ ਹੈ ਇਹ ਸਿੱਖਾਂ ਨੇ ਸ਼ਿਕਾਇਤ ਕੀਤੀ ਉਹ ਕਹਿੰਦੇ ਮੈਂ ਨਾ ਕਿਸੇ ਦੁਸ਼ਮਣ ਨੂੰ ਪਾਣੀ ਪਿਲਾਇਆ ਨਾ ਕਿਸੇ ਮੁਗਲ ਨੂੰ ਪਾਣੀ ਪਿਲਾਇਆ ਨਾ ਕਿਸੇ ਪਹਾੜੀਏ ਨੂੰ ਪਾਣੀ ਪਿਲਾਇਆ ਨਾ ਕਿਸੇ ਸਿੱਖ ਨੂੰ ਪਿਲਾਇਆ ਉਹ ਬਾਜਾਂ ਵਾਲਿਆ ਮੈਂ ਤੇ ਜਲ ਤੈਨੂੰ ਛਕਾਇਆ
ਸਤਿ ਸ੍ਰੀ ਅਕਾਲ
ਬਾਜਾਂ ਵਾਲੇ ਪ੍ਰੀਤਮਾ ਮੈਂ ਤੇ ਤੈਨੂੰ ਜਲ ਛਕਾਇਆ ਉਸ ਵੇਲੇ ਇਹ ਭਾਈ ਵੀਰ ਸਿੰਘ ਜੀ ਦੀ ਲਿਖਤ ਹੈ ਬੜੀ ਪਿਆਰੀ ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ ਕਹਿੰਦੇ ਵਾਹਿਗੁਰੂ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ ਤੁਰਕ ਆ ਤੁਰਕ ਨਾ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈ ਕਹਿੰਦੇ ਵਾਹਿਗੁਰੂ ਮੈਨੂੰ ਤੇ ਕੋਈ ਹੋਰ ਨੀ ਮੈਨੂੰ ਤੇ ਤੂੰ ਹੀ ਹਰ ਜਗ੍ਹਾ ਤੇ ਨਜ਼ਰ ਆਉਂਦਾ ਬੋਲਦੇ ਵਾਹਿਗੁਰੂ ਤੇ ਉਸ ਵੇਲੇ ਮਹਾਰਾਜ ਤੁੱਠੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁੱਠੇ ਤੇ ਗੱਲ ਲਾਇਆ ਪਿਆਰੇ ਡੱਬੀ ਹੱਥ ਫੜਾਈ ਹੈਂਜੀ ਮਹਾਰਾਜ ਜੀ ਨੇ ਮਲਮ ਦੀ ਡੱਬੀ ਝੋਲੀ ਚ ਪਾਈ ਤੇ ਬਚਨ ਕੀਤਾ ਘਨੱਈਆ ਜੀ ਜਿੱਥੇ ਜਲ ਛਕਾਉਂਦੇ ਹੋ ਉੱਥੇ ਜ਼ਖਮੀਆਂ ਨੂੰ ਤੁਸੀਂ ਮਲਮ ਵੀ ਲਾ ਦਿਆ ਕਰੋ ਕਹਿੰਦੇ ਵਾਹਿਗੁਰੂ ਤੇ ਸਿੱਖਾਂ ਨੂੰ ਹਦਾਇਤ ਕੀਤੀ ਸਿੱਖੋ ਇਹਨਾਂ ਦੀ ਇੰਨੀ ਬ੍ਰਹਮ ਬਿਰਤੀ ਬਣ ਚੁੱਕੀ ਹੈ ਸੇਵਾ ਕਰਕੇ ਹਰੇਕ ਦੇ ਵਿੱਚ ਹੀ ਨਿਰੰਕਾਰ ਦੀ ਜੋਤ ਵੇਖਦੇ ਇਹ ਜਿਹਨੂੰ ਵੀ ਜਲ ਪਿਲਾਉਣ ਜਿਹਨੂੰ ਵੀ ਮਲਮ ਲਾਉਣ ਤੁਸੀਂ ਨਹੀਂ ਰੋਕਣਾ ਤੇ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਇਹ ਬਚਨ ਦਿੱਤੇ ਨੇ ਉਹ ਬਚਨ ਕਰਕੇ ਮੈਂ ਫਤਿਹ ਬੁਲਾਉਣ ਲੱਗਾ ਸੁਣਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਕਹਿਣ ਲੱਗੇ ਤੁਸੀਂ ਸਾਡੇ ਪੂਜਨੀਕ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਮਾਇਆ ਸੁਣਿਓ ਤੁਸੀਂ ਉਹਨਾਂ ਦਾ ਬਚਨ ਕਮਾਇਆ ਉਹਨਾਂ ਦੇ ਹੁਕਮ ਵਿੱਚ ਸੇਵਾ ਕੀਤੀ ਤੇ ਹੁਣ ਤੁਸੀਂ ਸਾਡੀ ਆਗਿਆ 'ਚ ਰਹਿ ਕੇ ਖੁਸ਼ੀਆਂ ਕਮਾਈਆਂ ਨੇ ਤੇ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਤੁਸੀਂ ਹੁਣ ਆਗਿਆ 'ਚ ਰਹਿ ਕੇ ਖੁਸ਼ੀਆਂ ਕਮਾਈਆਂ ਸੱਤ ਬਚਨ ਦੀ ਪੜ੍ਹਾਈ ਕੀਤੀ ਤੇ ਤੁਹਾਡੇ ਸੱਤ ਬਚਨ ਦੀ ਪੜ੍ਹਾਈ ਕਰਕੇ ਅਸੀਂ ਬਚਨ ਕਰਦੇ ਹਾਂ ਤੁਹਾਡੇ ਤੇ ਇਹ ਮੇਰਾ ਸਦਾ ਹੀ ਬਣੀਆਂ ਰਹਿਣਗੀਆਂ ਤੇ ਪਹਿਲਾ ਵਚਨ ਜੇ ਇੱਕ ਵਾਰੀ ਗੱਜ ਕੇ ਜਕਾਰਾ ਲਾਓ ਪਿਆਰ ਨਾਲ ਇਹ ਪਹਿਲਾ ਵਚਨ ਕਹਿੰਦੇ ਤੁਹਾਡੇ ਤੇ ਮੇਰਾ ਸਦਾ ਹੀ ਰਹਿਣਗੀਆਂ ਦੂਜਾ ਵਚਨ ਕਹਿੰਦੇ ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਪਿੱਛੇ ਫਿਰਨਗੀਆਂ ਕਹਿੰਦੇ ਵਾਹਿਗੁਰੂ ਤੀਸਰਾ ਬਚਨ ਕਹਿੰਦੇ ਕਿਸੇ ਗੱਲ ਦਾ ਵੀ ਕੋਈ ਕਦੀ ਘਾਟਾ ਨਹੀਂ ਰਹੇਗਾ ਤੇ ਚੌਥਾ ਬਚਨ ਤੁਹਾਡੀ ਵੀ ਸੇਵਾ ਪੰਥੀਆਂ ਦੀ ਟਕਸਾਲ ਚੱਲੇਗੀ ਤੁਹਾਡਾ ਵੀ ਪੰਥ ਚੱਲੇਗਾ ਕਹਿ ਦਿਓ ਵਾਹਿਗੁਰੂ ਤੇ ਪੰਜਵਾਂ ਬਚਨ ਕਹਿੰਦੇ ਤੁਹਾਡੀ ਇਸ ਪਿਆਰ ਵਾਲੀ ਸੰਪਰਦਾ ਦੇ ਵਿੱਚ ਬ੍ਰਹਮ ਗਿਆਨੀ ਨਾਮ ਜਪਣ ਵਾਲੇ ਮਹਾਂਪੁਰਸ਼ ਉਹ ਵੀ ਪੈਦਾ ਹੁੰਦੇ ਹੀ ਰਹਿਣਗੇ ਕਹਿੰਦੇ ਵਾਹਿਗੁਰੂ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਦਿੱਤੇ ਨੇ ਵੇਖੋ ਇਹ ਜਿੰਨੇ ਪ੍ਰੇਮੀ ਇੱਥੇ ਬੈਠੇ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੇ ਸਤਸੰਗੀਓ ਅੱਜ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਮਨਾ ਰਹੇ ਹੋ ਜਿਨ੍ਹਾਂ ਦੀ ਯਾਦ ਤੁਸੀਂ ਮਨਾ ਰਹੇ ਜਿਨ੍ਹਾਂ ਦੇ ਗੁਣਾਂ ਦੀ ਤੁਸੀਂ ਸਾਂਝ ਕਰ ਰਹੇ ਹੋ ਉਹਨਾਂ ਦੇ ਜੀਵਨ ਦੇ ਵਿੱਚੋਂ ਸੇਵਾ ਦਾ ਸਿਮਰਨ ਦਾ ਇੱਕ ਪਿਆਰ ਭਰਿਆ ਕਿਣਕਾ ਇੱਥੋਂ ਲੈ ਕੇ ਜਾਇਓ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਮਰਾਮਤ ਕਰੇ ਇਹ ਜਿੰਨੀ ਸੰਗਤ ਇੱਥੇ ਆਈ ਭਾਈ ਘਨੱਈਆ ਜੀ ਦੀ ਯਾਦ ਵਿੱਚ ਜਿੰਨੇ ਵੀ ਤੁਸੀਂ ਜੁੜੇ ਹੋ ਇਹ ਅਰਦਾਸ ਕਰਿਓ ਮੇਰੀ ਵੀ ਤੇ ਆਪਣੀ ਵੀ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਦਾ ਖਾਤਾ ਖੋਲਣ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਨਿਮਰਤਾ ਦੇ ਨਾਲ ਸੇਵਾ ਕਰਨ ਦਾ ਕਿਣਕਾ ਪਾਉਣ ਗੁਰੂ ਮਿਹਰ ਕਰੇ ਬੇਅੰਤ ਬੇਅੰਤ ਸ਼ੁਕਰਾਨਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ ਨੇ ਮੰਤ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਮੇਰਾ ਕਰਨ ਜਿੰਨੀ ਸੰਗਤ ਇੱਥੇ ਬੈਠੀ ਸਾਡੇ ਸਾਰਿਆਂ ਦੀ ਹਾਜ਼ਰੀ ਪਿਤਾ ਜੀ ਆਪਣੇ ਚਰਨਾਂ ਵਿੱਚ ਲਾਉਣ ਭਾਈ ਹਰਚਰਨ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਜੋ ਬੜੇ ਪਿਆਰ ਵਿੱਚ ਜੋ ਕੀਰਤਨ ਕਰਦੇ ਨੇ ਬੜੇ ਪਿਆਰ ਨਾਲ ਜੋ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਨੇ ਮੇਰੇ ਗਰੀਬ ਤੋਂ ਬਾਅਦ ਉਹਨਾਂ ਨੇ ਜਿਵੇਂ ਜਿਵੇਂ ਸਟੇਜ ਵੱਲੋਂ ਹੁਕਮ ਹੋਏਗਾ ਤੁਹਾਡੇ ਦਰਸ਼ਨ ਕਰਨੇ ਨੇ ਗੁਰੂ ਕਿਰਪਾ ਕਰੇ ਸਟੇਜ 'ਤੇ ਹੋਰ ਵੀ ਸਿੰਘ ਸਾਹਿਬਾਨ ਜਿੰਨੀਆਂ ਰੂਹਾਂ ਬੈਠੀਆਂ ਸਭ ਦਾ ਧੰਨਵਾਦ ਜੋ ਆਪਣਾ ਮੰਤ ਮਹਿੰਦਰ ਸਿੰਘ ਜੀ ਸਾਡੇ ਪਿੰਕੀ ਵੀਰ ਜੀ ਮਨਮੋਹਨ ਸਿੰਘ ਜੀ ਆ ਗੋਲਡੀ ਜੀ ਪਾਹੁਲ ਜੀ ਮੈਨੂੰ ਹੋਰ ਕਈਆਂ ਭੁਪਿੰਦਰ ਸਿੰਘ ਜੀ ਚਲੋ ਬਾਕੀ ਗੁਰੂ ਸਾਹਿਬ ਦੇ ਨਾਮ ਜਾਣਦਾ ਹੀ ਹੈ ਕਹਿੰਦੇ ਵਾਹਿਗੁਰੂ ਮੈਂ ਭੁੱਲ ਸਕਦਾ ਪਰ ਗੁਰੂ ਨਾਨਕ ਜਾਣਦਾ ਗੁਰੂ ਸਾਹਿਬ ਦੀਆਂ ਝੋਲੀਆਂ ਭਰੇ ਆਓ ਇਹ ਪੰਕਤੀਆਂ ਪੜ੍ਹੋ ਉਸ ਤੋਂ ਬਾਅਦ ਆਪਾਂ ਫਤਿਹ ਬੁਲਾ ਦੇਣੀ ਇੱਕ ਸੰਗਤ ਨੂੰ ਬੇਨਤੀ ਹੈ ਜੋ ਕਥਾ ਕੀਰਤਨ ਤੁਸੀਂ ਸੁਣਿਆ ਟਿਪਸ ਕੰਪਨੀ ਵੱਲੋਂ ਉਪਰਾਲਾ ਕੀਤਾ ਗਿਆ ਕਿ ਜੋ ਸਾਰੇ ਕਥਾ ਕੀਰਤਨ ਯੂਟਿਊਬ 'ਤੇ ਪਾਏ ਜਾ ਰਹੇ ਅਤੇ ਇਹ ਸਤਨਾਮ ਸ਼੍ਰੀ ਵਾਹਿਗੁਰੂ ਚੈਨਲ ਹੈ ਬਿਲਕੁਲ ਸੌਖੇ ਅੱਖਰ ਨੇ ਕੋਈ ਔਖਾ ਨਹੀਂ ਸਤਨਾਮ ਸ਼੍ਰੀ ਵਾਹਿਗੁਰੂ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਕੋਈ ਪੈਸੇ ਨਹੀਂ ਲੱਗਣੇ ਇਹਨੂੰ ਸਬਸਕ੍ਰਾਈਬ ਕਰੋਗੇ ਜਦੋਂ ਨਵਾਂ ਕੀਰਤਨ ਪਿਆ ਕਰੇਗਾ 15-20 ਦਿਨਾਂ ਤੋਂ ਉਹਨਾਂ ਨੇ ਸਾਰਾ ਉਦਮ ਸ਼ੁਰੂ ਕੀਤਾ ਟਿਪਸ ਕੰਪਨੀ ਨੇ ਜਦੋਂ ਨਵਾਂ ਕੀਰਤਨ ਪਿਆ ਕਰੇਗਾ ਤੁਹਾਨੂੰ ਆਪੇ ਮੈਸੇਜ ਆ ਜਾਇਆ ਕਰੇਗਾ ਅਤੇ ਇਹ ਸੰਗਤ ਸਤਨਾਮ ਸ਼੍ਰੀ ਵਾਹਿਗੁਰੂ ਚੈਨਲ ਅਤੇ ਨਾਲ ਗੁਰਭਗਤੀ ਸਾਗਰ ਦੋਵੇਂ ਯੂਟਿਊਬ 'ਤੇ ਤੁਸੀਂ ਸਬਸਕ੍ਰਾਈਬ ਕਰ ਲੈਣੇ ਬਾਬਾ ਫੁੰਮਨ ਸਿੰਘ ਜੀ ਬੈਠੇ ਨੇ ਸਾਡੇ ਬੜੇ ਪਿਆਰੇ ਮਹਾਂਪੁਰਖ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀਆਂ ਕਲਾ ਇਹਨਾਂ ਨੂੰ ਵੀ ਜੀਆਂ ਨੂੰ ਅਤੇ ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਤੁਸੀਂ ਬਖਸ਼ਣੀਆਂ ਕੀਰਤਨ ਭੇਟ ਜੋ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਗੁਰੂ ਨਾਨਕ ਦੀ ਕਿਰਪਾ ਪਰਮ ਪੂਜਨੀਕ ਭਾਈ ਸਾਹਿਬ ਗੁਰਕਬਾਲ ਸਿੰਘ ਜੀ ਦੀਆਂ ਅਸੀਸਾਂ ਪ੍ਰੇਰਨਾ ਦਾ ਸਦਕਾ ਸੰਗਤ ਨੂੰ ਪਤਾ ਹੀ ਹੈ ਆਪ ਜੀ ਦੀ ਮਾਇਆ ਵਿਧਵਾ ਬੀਬੀਆਂ ਦੇ ਮੂੰਹ 'ਚ ਗਿਆਨ ਦਾ ਦਾਣਾ ਬਣ ਕੇ ਪਹੁੰਚਦੀ ਉੱਥੇ ਧਾਰਮਿਕ ਅਤੇ ਸਮਾਜਿਕ ਕਾਰਜ ਦੋ ਇਤਿਹਾਸਕ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਾਉਮਿੰਟ ਸਾਹਿਬ ਭਾਈ ਤਾਰੂਕ ਸਿੰਘ ਜੀ ਦਾ ਜਨਮ ਅਸਥਾਨ ਪੂਲਾ ਸਾਹਿਬ ਅਤੇ ਹੋਰ 3 ਸਕੂਲ 3 ਸਰਾਵਾਂ ਬੇਅੰਤ ਕਾਰਜਾਂ ਲਈ ਆਪ ਜੀ ਦੀ ਮਾਇਆ ਵਰਤੀ ਜਾਂਦੀ ਸ਼ਰਧਾ ਚੈਨਲ ਵਾਲਿਆਂ ਦਾ ਵੀ ਧੰਨਵਾਦ ਸਾਰਾ ਪ੍ਰੋਗਰਾਮ ਲਾਈਵ ਬਾਣੀ .net ਵਾਲੇ ਵੀ ਹੋਰ ਵੀ ਜਿਹੜੇ ਜਿਹੜੇ ਸਰ ਸਿੱਖ ਚੈਨਲ ਵੀ ਗੁਰੂ ਸਾਹਿਬ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਪੜ੍ਹੋ ਜੀ ਪਿਆਰ ਦੇ ਨਾਲ
ਗੁਰਮੁਖ ਪਰੇ ਉਪਕਾਰੀ ਵੇਰਲਾ ਆਇਆ ਓ ਵੇਰਲਾ ਆਇਆ
ਪੜ੍ਹੋ
ਗੁਰਮੁਖ ਪਰੇ ਉਪਕਾਰੀ ਵੇਰਲਾ
ਵੇਰਲਾ ਆਇਆ
ਗੁਨਾਹ ਚੁੱਕਾਂ ਦੀ ਖਿਮਾ ਬੜੇ ਪਿਆਰ ਨਾਲ ਅਸੀਸ ਦੇਣਾ। ਗੁਰਮੁਖ ਪਿਆਰੇ ਬੈਠੇ ਇਹਨਾਂ ਦੇ, ਹਾਂਜੀ ਰਜਿੰਦਰ ਸਿੰਘ ਜੀ ਬੜੇ ਪਿਆਰ ਚ, ਮੈਂ ਪਹਿਲੇ ਵੀ ਹਾਂਜੀ ਇੱਥੋਂ ਦੇ ਜੋ ਹੈਡ ਗ੍ਰੰਥੀ ਸਾਹਿਬ ਨੇ ਬਹੁਤ ਬਹੁਤ ਕਿਰਪਾ ਕੀਤੀ, ਧੰਨਵਾਦ। ਗੁਰੂ ਕਿਰਪਾ ਕਰੇ ਜੀ ਸਾਰੀ ਸੰਗਤ ਦੇ ਉਹ ਸੀਸ ਫਤਿਹ ਗੱਜ ਕੇ ਬੁਲਾਇਓ, ਢਿੱਲੀ ਫਤਿਹ ਨਾ ਬੁਲਾਇਓ, ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।